गज के फतेह बुलाओ, आखो वाहिगुरु जी का खालसा वाहिगुरु जी की फतेह। गुरमुखो अज आप सारे गुरमुख प्यारे धन धन बाबा ईश्वर सिंह जी महाराज जी की 100 साल जन्म शताब्दी के संबंध में जुड़ बैठे हैं। दांते आओ, सब तो पहला गज के फतेह बुलाइए जी, आखो वाहिगुरु जी का खालसा वाहिगुरु जी की। संत शब्द, संत जिहड़ा शब्द है, जे इहदी व्याख्या करिए आपां ते गुरमुखो संत कौन ने, फकीर कौन ने, कपड़िया नाल संत नहीं बनिया जांदा। गुरमुखो सेवक, संत, फकीर, ये किसे लिबास का नाम नहीं है, ये किसे दरख्त का, किसे बूटे का नाम नहीं है। बाबा ईश्वर सिंह जी महाराज के वचन हैं। बाबा ईश्वर सिंह जी ने कहना, बाबा ईश्वर सिंह जी महाराज जी ने कहना, एक फकीरी रेख दी, एक भेख दी, एक पिछा मुड़ मुड़ वेख दी, एक खोते वांगू लेट दी। बाबा जी के बचन ने कई ऐसे फकीर ने गुरमुखो जिन्ना ने केवल भेख बनाया होया। अज दे समय च बाबा ईश्वर सिंह जी क्या करदे, कहंदे संगते समा आजूगा जिवें बदल गजदे खुम्मा फुटदियां ने ना, इदां संत फुटिया करन, समा आजूगा संत इदां फुटिया करनगे जिवें खुम्मा फुटदियां ने। कहंदे इक फकीरी रेख दी, इक भेख दी, भेख दी फकीरी वाले बहुत ने मेरे वर्गे। गुरमुखो किसे साधु महात्मा दी संगत नहीं कीती, किसे दी मार नहीं खादी, किसे दी चाकरी नहीं कीती, बस कैस्टां सुन लिया, चार उधरों सुन लिया, चार उधरों सुन लिया। बाबा ईश्वर सिंह जी महाराज राड़ा साहब दी धरती ते विराजदे, ते इक गुरमुख प्यारा आया बाबियां कोले, ते महापुरखां नूं कहिंदा महाराज कृपा करो। बाबे कहिंदे की चाहुणा है, हाथ जोड़ के कहिंदा जी मैं संत बनना चाहुणा, आखो वाहिगुरु, कहिंदा जी मैं संत बनना। ते बाबा ईश्वर सिंह राड़े वाले कहिंदे किहो जिहा संत बनना है, किहो जिहा संत बनना है। बाबा जी कहिंदे जे तां बनना रेख दा संत, फिर तां इक जन्म दी किहड़ी गल है, सैकड़े जन्म भी लग सकते, सैकड़े जन्म जे रेख दा संत बनना। ते कहिंदे जे भेख दा बनना ते फिर ये हुणे बना दिंदे। कहिंदा जी जिहड़ा संत तुरत फुरत बने उह बनाओ। बाबा ईश्वर सिंह जी राड़े वाले कहिंदे, कहिंदे गिट्टियां तिकर पवा दिओ चोला, इहदे हथ विच फड़ा दिओ रुमाल, इक हथ च माला। बाबे कहिंदे रंग बिरंगे चोले पा दिओ, गिट्टियां तिकर चोला पा दिओ, दो चार चेले अगे, दो चार चेले पिछे, कोई पखा झले, कोई तौलिया मारे, बाबे आ गए, बाबे आ गए, बाबे आ गए, हथ विच फड़ा दिओ कुंडी। कहिंदे माइयां तां पहलां ही तैयार हुंदियां, इह कित्थों वाले संत ने। कहिंदे जे तां बनना भेख दा संत ते हुणे बना दिंदे आ। ਜੇ ਬਾਨਾ ਰੇਖਦਾ ਸੰਤ ਫਿਰ ਇੱਕ ਜਨਮ ਤਾਂ ਕੀ ਸੌ ਜਨਮ ਵੀ ਲੱਗ ਸਕਦਾ ਹੈ। ਆਖੋ ਸਤਨਾਮ। ਸਾਡੇ ਬਾਬਾ ਜੀ ਬਾਬਾ ਆਨੰਦ ਸਿੰਘ ਜੀ, ਧੰਨ ਬਾਬਾ ਈਸ਼ਰ ਸਿੰਘ ਜੀ, ਜੀਵਨ ਦਾਤੇ ਮਹਾਂਪੁਰ ਗਰੀਬਾਂ ਨੂੰ ਨਵਾਜਣ ਵਾਲੇ ਪਿਆਰੇ ਬਾਬਾ ਕੁੰਦਨ ਸਿੰਘ ਜੀ, ਉਹ ਭੇਖ ਦੇ ਸੰਤ ਨਹੀਂ ਸੀ ਗੁਰਮੁਖੋ, ਉਹ ਰੇਖ ਦੇ ਸੰਤ, ਉਹ ਧੁਰ ਦਰਗਾਹੋਂ ਸਾਧੂ ਸੀ। ਉਹਨਾਂ ਨੇ ਇੱਕ ਜਨਮ ਦੀ ਕਮਾਈ ਨਹੀਂ ਸੀ ਕੀਤੀ। ਧੰਨ ਬਾਬਾ ਕੁੰਦਨ ਸਿੰਘ ਜੀ ਦੀ ਰਸਨਾ ਤੋਂ ਬਚਨ ਸੁਣਿਆ ਹੈ। ਬਾਬਾ ਜੀ ਕਿਹਾ ਕਰਦੇ, ਸਾਡੇ ਘਰ ਦਾ ਚੋਲਾ, ਨਾਨਕ ਸਰ ਦਾ ਚੋਲਾ ਜਿਸ ਵੀ ਬਿਹੰਗਮ ਤੇ ਪਾਇਆ ਜਾਂਦਾ ਹੈ, ਕਹਿੰਦੇ ਉਹਦੀ ਇੱਕ ਜਨਮ ਦੀ ਸਾਂਝ ਨਹੀਂ ਹੁੰਦੀ, ਉਹਦੀ ਘੱਟ ਤੋਂ ਘੱਟ ਪਿਛਲੇ ਸੱਤ ਜਨਮਾਂ ਦੀ ਸਾਂਝ ਹੈ। ਐਵੇਂ ਨਹੀਂ ਚੋਲੇ ਪੈਂਦੇ ਗੁਰਮੁਖੋ। ਇੱਥੇ ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਦੀਆਂ ਗੱਲਾਂ ਕਰਨੀਆਂ ਸਿਖਲੀਆਂ ਨੇ, ਪਰ ਬਾਬਾ ਜੀ ਵਰਗੀ ਕਮਾਈ ਹੋਵੇ। ਅੱਜ ਬਾਬਾ ਈਸ਼ਰ ਸਿੰਘ ਦੀ ਜੈ ਜੈਕਾਰ ਹੋ ਰਹੀ ਹੈ, ਸਾਰੇ ਆਖੋ ਧੰਨ ਬਾਬਾ ਈਸ਼ਰ ਸਿੰਘ। ਅਜੇ ਆਵਾਜ਼ ਨਹੀਂ ਆਈ ਤੁਹਾਡੀ, ਗੱਜ ਕੇ ਆਖੋ, ਫੇਰ ਕਹਿ ਦਿਓ। ਬਾਬਾ ਬਲਵੰਤ ਸਿੰਘ ਜੀ ਬੈਠੇ ਸੁਖਮਨੀ ਸਾਹਿਬ ਵਾਲੇ ਨਾਨਕ ਸਰ ਤੋਂ, ਬਾਬਾ ਸਤਨਾਮ ਸਿੰਘ ਜੀ ਬੈਠੇ ਨੇ ਸ਼ੀਸ਼ ਮਹਿਲ ਵਾਲੇ ਨਾਨਕ ਸਰ ਤੋਂ। ਇਹ ਉਹ ਸ਼ੀਸ਼ ਮਹਿਲ ਹੈ, ਆਪ ਜੀ ਨੇ ਦਰਸ਼ਨ ਕੀਤੇ ਆ, ਜਿੱਥੇ ਤਿੰਨ ਦਿਨ ਸੰਗਤਾਂ ਦੇ ਦਰਸ਼ਨਾਂ ਵਾਸਤੇ ਬਾਬਾ ਆਨੰਦ ਸਿੰਘ ਦਾ ਸਰੀਰ ਰੱਖਿਆ ਗਿਆ। ਇਹ ਉੱਥੋਂ ਦੇ ਸੇਵਾਦਾਰ ਬੜੇ ਸਤਿਕਾਰਯੋਗ ਨੇ। ਤੇ ਤੁਹਾਡੀ ਅੱਜ ਤਰਮੇਣੀ ਨਹੀਂ ਆਈ, ਤੀਜੇ ਨਹੀਂ ਆਏ। ਅੱਛਾ, ਬਾਬਾ ਹਰਬੰਸ ਸਿੰਘ ਜੀ ਉਹ ਤੁਹਾਡੇ ਜੇ ਕਹਿੰਦੇ ਢਿੱਲੇ ਨੇ, ਉਹ ਆਏ ਨੇ, ਚਲੋ ਉਹਨਾਂ ਦੀ ਵੀ ਹਾਜ਼ਰੀ ਲਵਾ ਦਿੰਦੇ ਹਾਂ, ਕਿਉਂਕਿ ਬਾਬਾ ਹਰੀ ਸਿੰਘ ਜੀ ਨਾਲ ਉਹਨਾਂ ਦਾ ਪਿਆਰ ਬੜਾ। ਤੇ ਇਹ ਤਿੰਨੇ ਮਹਾਂਪੁਰਖ, ਇਹਨਾਂ ਦਾ ਤਿੰਨਾਂ ਦਾ ਪਿਆਰ ਹੈ। ਬਾਬਾ ਭਜਨ ਸਿੰਘ ਜੀ ਮਹਾਂਪੁਰਖ ਆਪਣੇ ਕਹਿੰਦੇ ਹੁੰਦੇ, ਹੁਣ ਵਾਲੇ ਮੌਜੂਦਾ ਕਹਿੰਦੇ, ਇਹ ਤ੍ਰਿਵੈਣੀ ਗੰਗਾ ਜਮਨਾ ਤੇ ਸਰਸਵਤੀ ਤਿੰਨੇ ਇਕੱਠੀਆਂ ਹੀ ਨੇ। ਆਖੋ ਸਤਨਾਮ। ਬੜਾ ਪਿਆਰ ਦਿੰਦੇ ਨੇ, ਥੋੜੀ ਜਿਹੀ ਇਕਾਗਰਤਾ ਹੁਣ ਬਖਸ਼ੋ। ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਕਹਿੰਦੇ ਬਾਬਾ ਜੀ ਦੇ ਦਾਦੇ ਨੂੰ, ਬਾਬਾ ਈਸ਼ਰ ਸਿੰਘ ਦੇ ਦਾਦੇ ਨੂੰ ਬਾਬਾ ਆਨੰਦ ਸਿੰਘ ਮਿਲੇ। ਜਦੋਂ ਮੇਲਾ ਹੋਇਆ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਉਹਨਾਂ ਨੇ ਮੱਥਾ ਟੇਕਿਆ, ਨਮਸਕਾਰ ਕੀਤੀ, ਪ੍ਰਸ਼ਾਦ ਚੜਾਇਆ। ਤੇ ਬਾਬਾ ਆਨੰਦ ਸਿੰਘ ਜੀ ਕੰਡ ਤੇ ਥਾਪੀ ਮਾਰ ਕੇ ਕਹਿੰਦੇ, ਕਹਿੰਦੇ ਯਾਰ ਤੇਰੇ ਪੋਤੇ ਨੂੰ ਅਸੀਂ ਲੈ ਜਾਣਾ ਇੱਕ ਪੋਤੇ। ਉਹ ਕਹਿੰਦਾ ਉਹ ਤੁਹਾਡੇ ਵਾਲੀ ਬੋਲੀ ਜੱਟਾਂ ਵਾਲੀ, ਕਹਿੰਦਾ ਹੋਰ ਨਾ ਕੁਝ ਲੈ ਜਾਓ ਮੈਥੋਂ। ਉਹ ਕਹਿੰਦਾ ਹੋਰ ਨਾ ਕੁਝ ਲੈ ਜਾਓ ਮੈਥੋਂ, ਐਵੇਂ ਪੋਤਾ ਤੁਹਾਨੂੰ ਦੇਣਾ, ਮੇਰੇ ਪੋਤੇ ਨੂੰ ਤੁਸੀਂ ਡੋਲੀ ਫੜਾ ਦਿਓਗੇ, ਡੋਲਕੀ ਫੜਾ ਦਿਓਗੇ ਤੇ ਘਰ ਘਰ ਮੰਗਣ ਭੇਜ ਦਿਓਗੇ, ਮੈਂ ਆਪਦੇ ਪੋਤੇ ਨੂੰ ਮੰਗਣ ਨਹੀਂ ਲਾਉਣਾ। ਤੁਸੀਂ ਕਹਿੰਦੇ ਹੋ ਮੈਂ ਲੈ ਜਾਣਾ, ਮੈਂ ਤੁਹਾਨੂੰ ਦੇਣਾ ਹੀ ਨਹੀਂ, ਤੁਸੀਂ ਤਾਂ ਲੈ ਜਾਓਗੇ ਤੇ ਗਾਜੀ ਬਣਾ ਦਿਓਗੇ ਥਾਂ ਥਾਂ ਤੇ ਮੰਗਦਾ ਫਿਰੂ, ਢੋਲਕੀ ਚੱਕ ਕੇ ਵਿਚਾਰਾ ਡੋਲੀ ਚੱਕ ਕੇ ਥਾਂ ਥਾਂ ਤੇ ਮੰਗਦਾ ਫਿਰੂ, ਮੈਂ ਆਪਦੇ ਪੋਤੇ ਨੂੰ ਮੰਗਣ ਲਾਉਣਾ। ਤੇ ਬਾਬਾ ਆਨੰਦ ਸਿੰਘ ਨੇ ਉਸ ਵੇਲੇ ਵਚਨ ਕੀਤੇ, ਅਜੇ ਜੰਮੇ ਵੀ ਨਹੀਂ ਸੀ। ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਦੇ ਦਾਦੇ ਨੂੰ ਕਹਿੰਦੇ ਤੇਰਾ ਪੋਤਾ ਲੈ ਜਾਣਾ, ਕਹਿੰਦੇ ਮੈਂ ਨਹੀਂ ਦੇਣਾ ਪੋਤਾ, ਤੁਸੀਂ ਤਾਂ ਮੰਗਣ ਲਾ ਦਿਓਗੇ, ਗਾਜੀ ਬਣਾ ਦਿਓਗੇ। ਬਾਬਾ ਆਨੰਦ ਸਿੰਘ ਜੀ ਕਹਿੰਦੇ ਤੇਰੇ ਪੋਤੇ ਦੀ ਗੱਲ ਕਰਦਾ, ਅਸੀਂ ਉਹਨੂੰ ਮੰਗਣ ਲਾਵਾਂਗੇ, ਯਾਦ ਰੱਖੀ ਤੇਰੇ ਪੋਤੇ ਦਾ ਨਾਂ ਲੈ ਕੇ ਵੀ ਜਿਹੜਾ ਇਨਸਾਨ ਕਿਤੇ ਵੀ ਬਹਿ ਜਾਊਗਾ ਉਹਨੂੰ ਵੀ ਮੰਗਣ ਦੀ ਲੋੜ ਨਹੀਂ ਰਹੀ, ਤੇਰੇ ਪੋਤੇ ਦਾ ਨਾਂ ਰੱਖ ਕੇ ਜਿਹੜਾ ਬਹਿ ਜਾਊਗਾ ਨਾ ਉਹਨੂੰ ਵੀ ਮੰਗਣ ਦੀ ਲੋੜ ਨਹੀਂ ਲੈਣੀ, ਉਹ ਜਿਹੜਾ ਇੱਕ ਵਾਰ ਸ਼ਰਧਾ ਨਾਲ ਕਹਿ ਦਊਗਾ ਨਾ ਧੰਨ ਬਾਬਾ ਈਸ਼ਰ ਸਿੰਘ ਜੀ, ਤੇ ਸੱਚ ਜਾਣਿਓ ਗੁਰਮੁਖੋ ਉਹਨੂੰ ਮੰਗਣ ਦੀ ਲੋੜ ਹੀ ਨਹੀਂ। ਸਤਿਗੁਰਾਂ ਦੀ ਹਜ਼ੂਰੀ ਚ ਇੱਕ ਹੁੰਦੀ ਹੈ ਜੱਗ ਬੀਤੀ, ਇੱਕ ਹੁੰਦੀ ਹੈ ਹੱਡ ਬੀਤੀ। ਦਾਸ ਨੂੰ 7 ਸਾਲ ਹੋਏ ਨੇ ਨਾਨਕ ਸਰ ਤੋਂ ਤਖਾਣ ਵੱਧ ਆਇਆ, ਤੇ ਆਪ ਜੀ ਵਿੱਚੋਂ ਬਾਬਾ ਹਰੀ ਸਿੰਘ ਜੀ ਤਾਂ ਕਈ ਵਾਰੀ ਗਏ ਨੇ, ਹੋਰ ਵੀ ਕਈ ਸਰੀਰ ਬੈਠੇ ਨੇ ਗਏ ਨੇ, ਤੇ 7 ਸਾਲਾਂ ਦੇ ਵਿੱਚ 5.5 ਸਾਲ ਹੀ, ਉਦੋਂ ਬਾਅਦ ਪਹਿਲਾਂ 1.5 ਸਾਲ ਕਿਸੇ ਹੋਰ ਅਸਥਾਨ ਤੇ ਰਹੇ ਸੀ, ਤੇ 5.5 ਸਾਲਾਂ ਚ ਧੰਨ ਬਾਬਾ ਈਸ਼ਰ ਸਿੰਘ ਦੇ ਨਾਂ ਤੇ ਠਾਠ ਈਸ਼ਰ ਦਰਬਾਰ ਨਾਂ ਰੱਖੇ। ਔਰ ਇਹ ਬਚਨ ਸਾਡੇ ਨਾਲ ਅੱਜ ਹੋ ਰਹੇ ਨੇ ਜਿਹੜੇ ਬਾਬਾ ਨਾਨਕ ਸਿੰਘ ਨੇ ਕੀਤੇ ਵੀ ਮੰਗਣ ਦੀ ਲੋੜ ਨਹੀਂ ਰਹਿਣੀ। ਅੱਜ ਬਾਬਾ ਨਾਨਕ ਸਿੰਘ ਦੀ ਏਡੀ ਕਿਰਪਾ ਹੈ, 5.5 ਸਾਲਾਂ ਚ ਮਹਾਰਾਜ ਦੀ ਕਿਰਪਾ ਹੋਈ, ਸ਼ਾਹੀ ਠਾਠ ਬਣ ਗਿਆ। ਕੋ ਸਤਨਾਮ। ਕਦੇ ਅਗਰਾਹੀਆਂ ਨੀ ਕੀਤੀਆਂ, ਕਦੇ ਮੰਗਣ ਨੀ ਗਏ, ਕਿਤੇ ਪਰਚੀਆਂ ਨੀ ਕੱਟੀਆਂ, ਕਿਤੇ ਕਣਕਾਂ ਕਿਤੇ ਝੋਨੇ ਇਕੱਠੇ ਨਹੀਂ ਕੀਤੇ, ਬਸ ਇੱਕ ਨਾਮ ਦਾ ਹੀ ਹੋਕਾ ਦਿੰਦੇ। ਕੀਰਤਨ ਦੀਆਂ ਸੇਵਾਵਾਂ ਬਾਬਾ ਪੂਨਮ ਸਿੰਘ ਨੇ ਲਾਈਆਂ, ਇਹ ਉਹਨਾਂ ਦੀਆਂ ਰਹਿਮਤਾਂ ਹੀ ਨੇ। ਜਦੋਂ ਕੀਰਤਨ ਕਰਨ ਜਾਣਾ, ਬਾਬਾ ਹਰੀ ਸਿੰਘ ਜੀ ਜ਼ੋਰ ਪਾ ਗਿਆ ਜਿਵੇਂ, ਟਾਈਮ ਤਾਂ ਮੇਰਾ ਸੀ ਪਹਿਲਾਂ, ਪਰ ਇਹ ਕਹਿੰਦੇ ਤੁਸੀਂ ਘਰਦੇ ਹੋ, ਘਰਦਿਆਂ ਤੇ ਜ਼ੋਰ ਹੋਰ ਹੋਰ, ਤੇ ਤੁਸੀਂ ਰੁਕ ਜਾਓ, ਖੁੱਲਾ ਟਾਈਮ ਬਾਅਦ ਵਿੱਚ ਲਾਉਣਾ, ਤੋ ਮੈਨੂੰ ਪਿਆਰ ਇਹਨਾਂ ਦਾ ਖਿੱਚ ਲਿਆ, ਕਿਉਂਕਿ ਬਚਪਨ ਵਿੱਚ ਅਸੀਂ ਇਕੱਠੇ ਰਹੇ, ਇਕੱਠੇ ਬਾਬਾ ਕੁੰਦਨ ਸਿੰਘ ਜੀ ਕੋਲੇ ਰਹੇ। ਇਹਨਾਂ ਨੂੰ ਬਾਬਾ ਜੀ ਨੇ ਬਾਬਾ ਭਜਨ ਸਿੰਘ ਦੀ ਸੇਵਾ ਚ ਲਾ ਤਾ ਵੀ ਤੁਸੀਂ ਉਹਨਾਂ ਦੀ ਸੇਵਾ ਕਰਨੀ, ਤੇ ਮੈਨੂੰ ਬਾਬਾ ਕੁੰਦਨ ਸਿੰਘ ਨੇ ਸੰਤ ਗੁਰਮੇਲ ਸਿੰਘ ਹੋਰਾਂ ਨਾਲ ਜੱਥੇ ਚ ਅਟੈਚ ਕਰਤਾ ਵੀ ਤੁਸੀਂ ਨਾਲ ਕੀਰਤਨ ਕਰਾਇਆ। ਤੇ ਅੱਜ ਆਹ ਰਹਿਮਤਾਂ ਜੋ ਆਪ ਜੀ ਦਰਸ਼ਨ ਕਰ ਰਹੇ ਹੋ, ਗੁਰਮੁਖੋ ਜਦੋਂ ਵੀ ਕੀਰਤਨ ਕਰਨ ਜਾਣਾ, ਬਾਬਾ ਜੀ ਤੋਂ ਆਗਿਆ ਲੈਣੀ ਮੈਂ ਬਾਬਾ ਕੁੰਦਨ ਸਿੰਘ ਜੀ ਤੋਂ, ਤੇ ਬਾਬਾ ਜੀ ਇੰਨੇ ਖੁਸ਼ ਹੁੰਦੇ, ਮੈਨੂੰ ਬਾਬਾ ਜੀ ਨੇ ਕਹਿਣਾ ਜਵਾਨੀ ਜਵਾਨ ਫੱਟੇ ਚੱਕ ਦਿੰਦਾ। ਕੀਰਤਨ ਕਰਨਾ ਬਾਬਾ ਜੀ ਫਲਾਨੇ ਪਿੰਡ ਦੀਵਾਨ ਹੈ, ਬਾਬਾ ਜੀ ਕਹਿਣਾ ਫੱਟੇ ਚੱਕ ਦਿੰਦਾ, ਤੇ ਵਾਕਈ ਇਹ ਉਹਨਾਂ ਦੇ ਫੱਟੇ ਚੱਕੇ ਹੋਏ ਨੇ। ਇਹ ਬਾਬਾ ਕੁੰਦਨ ਸਿੰਘ ਦੀਆਂ ਰਹਿਮਤਾਂ, ਇਹ ਉਹਨਾਂ ਦੀਆਂ ਵਡਿਆਈਆਂ ਨੇ। ਜਿਵੇਂ ਆਖਿਆ ਨਾ, ਤੇਰੇ ਬਾਜ ਜਿੰਦੜੀ ਨੂੰ ਸਹਾਰਾ ਕਿਸਨੇ ਦੇਣਾ ਸੀ, ਤੇਰੇ ਬਾਜ ਜਿੰਦੜੀ ਨੂੰ ਸਹਾਰਾ ਕਿਸਨੇ ਦੇਣਾ ਸੀ, ਉਹ ਇਹ ਤਾਂ ਡੁੱਬ ਹੀ ਜਾਣੀ ਸੀ, ਕਿਨਾਰਾ ਕਿਸਨੇ ਦੇਣਾ ਸੀ। ਤੂੰ ਹੈ ਮਾਲਕਾ, ਆਓ ਕਰਿਓ ਕਿਰਪਾ, ਕੋਈ ਰਹਿ ਨਾ ਜਾਵੇ। ਕਿੰਨਾ ਹਿੱਸਿਆਂ ਚ ਬੋਲਿਓ, ਇੱਕ ਫਕੀਰੀ ਰੇਖ ਦੀ, ਇੱਕ ਭੇਖ ਦੀ, ਭੇਖੀ ਸੰਤ ਬਹੁਤ ਨੇ, ਪਰ ਗੁਰਮੁਖੋ ਅੱਜ ਇਹੋ ਜਿਹੇ ਚੇਲੇ ਬਣੇ ਨੇ। ਉਹ ਬਾਬਾ ਜੀ ਇੱਕ ਮਹਾਂਪੁਰਖ ਬੈਠੇ, ਕਹਿੰਦੇ ਵੀ ਇੱਕ ਸੰਤਾਂ ਨੇ ਨਾ ਆਪਣੇ ਚੇਲੇ ਨੂੰ ਕਿਹਾ, ਕਹਿੰਦੇ ਮਹਾਂਪੁਰਖ ਕਹਿੰਦੇ ਜਾ ਬਈ, ਦੇਖ ਬਾਹਰ ਮੀਂਹ ਪੈਂਦਾ ਕਿ ਨਹੀਂ ਪੈਂਦਾ, ਜਾਂ ਛੱਤ ਤੇ ਚੜ੍ਹ ਕੇ ਵੇਖ ਮੌਸਮ ਦਾ ਹਾਲ ਤੇ ਮੀਂਹ ਪੈਂਦਾ ਕਿ ਨਹੀਂ ਪੈਂਦਾ। ਉਹ ਛੱਤ ਚ ਆਉਂਦੀ ਸੀ ਤੇ ਉਹਦੇ ਵਿੱਚੋਂ ਬੂੰਦਾਂ ਡਿੱਗੀਆਂ। ਮਹਾਂਪੁਰ ਕਹਿੰਦੇ ਇੰਜ ਕਰ, ਮੀਂਹ ਪੈਂਦਾ ਹੈ ਤੇ ਇਹਦੇ ਉੱਪਰ ਨਾ ਕੋਈ ਕੱਪੜਾ ਜਾਂ ਕਾਗਜ਼ ਪਾ ਦੇ ਵੀ ਥੱਲੇ ਛਿੱਟੇ ਨਾ, ਜਿਹੜੀ ਕੁੱਲੀ ਚ ਮਹਾਂਪੁਰਖ ਰਹਿੰਦੇ। ਤੇ ਚੇਲਾ ਕਹਿੰਦਾ ਨਾ ਬਾਬਾ ਜੀ, ਮੈਂ ਛੱਤ ਤੇ ਕਿਉਂ ਚੜ੍ਹਾਂ, ਤੁਸੀਂ ਥੱਲੇ ਮੈਂ ਉੱਤੇ, ਤੁਹਾਡੀ ਬੇਅਦਬੀ ਹੋ ਜਾਊਗੀ, ਮੇਰੇ ਪੈਰ ਤੁਹਾਡੇ ਉੱਤੇ ਆ ਜਾਣ। ਦੂਜੀ ਵਾਰੀ ਮਹਾਂਪੁਰਖ ਕਹਿੰਦੇ ਚੱਲ ਇੰਜ ਕਰ, ਫਿਰ ਲੱਕੜਾਂ ਇਕੱਠੀਆਂ ਕਰਕੇ ਲਿਆ, ਆਪਾਂ ਅੰਨ ਪਾਣੀ ਤਿਆਰ ਕਰੀਏ ਪ੍ਰਸ਼ਾਦਾ। ਕਹਿੰਦਾ ਬਾਬਾ ਜੀ, ਜੇ ਮੈਂ ਜੰਗਲਾਂ ਚ ਗਿਆ ਤੇ ਲੱਕੜਾਂ ਲੈਣ ਜਾਵਾਂਗਾ, ਤੁਹਾਡੇ ਵੱਲ ਪਿੱਠ ਹੋ ਜਾਏਗੀ, ਪਿੱਠ ਵੀ ਨੀ ਕਰਨੀ। ਤੀਜੀ ਵਾਰੀ ਕਹਿੰਦੇ ਮਹਾਂਪੁਰਖਾਂ ਨੇ ਆਪ ਹੀ ਲੱਕੜਾਂ ਲਿਆ ਕੇ ਪ੍ਰਸ਼ਾਦਾ ਤਿਆਰ ਕੀਤਾ, ਕਹਿੰਦੇ ਹੁਣ ਸ਼ਕਤਾ ਲੈ। ਕਹਿੰਦਾ ਜੀ ਸੁਣਿਆ ਹੈ ਵੀ ਸਾਧੂ ਦਾ ਤੀਜਾ ਵਚਨ ਨੀ ਮੋੜਨਾ ਚਾਹੀਦਾ। ਕਹਿੰਦਾ ਇਹ ਸੱਤ ਹੈ ਜੀ, ਤੁਹਾਡਾ ਸ਼ੱਕ ਲਈ ਨਹੀਂ। ਤੋ ਅੱਜ ਦੇ ਸੇਵਾਦਾਰ ਤਾਂ ਐਸੇ ਨੇ, ਗੁਰਮੁਖੋ ਗੱਲੀ ਹੋ ਸੁਹਾਗਣ ਪੈਣੇ, ਸੰਤ ਹੋ ਨਾ ਕਬੂ ਮੈਂ ਮਿਲਿਆ, ਗੱਲੀ ਬਾਤੀ ਸੇਵਕ ਅਖਵਾਉਣਾ ਬੜਾ ਸੌਖਾ, ਪਰ ਸੇਵਕ ਨਾ ਪਤਾ ਕਾਹਦਾ, ਸੇਵਕ ਨਾ ਹੈ ਮੁਰਦੇ ਦਾ, ਸੇਵਕ ਨਾ ਮੁਰਦੇ ਦਾ। ਕੌਣ ਮਰਦਾ ਹੈ? ਨਹੀਂ, ਮਰਨਾ ਬੜਾ ਔਖਾ ਹੈ, ਆਪਣੀ ਹਉਮੈ ਨੂੰ ਮਾਰਨਾ ਬੜਾ ਔਖਾ ਹੈ। ਉਹ ਗੁਰਮੁਖੋ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਿਹਾ ਕਰਦੇ, 13 ਸਾਲ ਬਾਬਾ ਨਾਨਕ ਸਿੰਘ ਦੀ ਚਾਕਰੀ ਕੀਤੀ ਬਾਬਾ ਈਸ਼ਰ ਸਿੰਘ ਨੇ, ਇਹ 13 ਸਾਲਾਂ ਦੇ ਵਿੱਚ ਕੋਈ ਬੰਦਾ ਅੱਜ ਵਰਲਡ ਦੇ ਵਿੱਚ ਇਹ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ, ਵਰਲਡ ਦੇ ਵਿੱਚ, ਕੱਲੇ ਇਸ ਇਲਾਕੇ ਵਿੱਚ ਨਹੀਂ, ਵਰਲਡ ਦੇ ਵਿੱਚ ਕੋਈ ਬੰਦਾ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਮੈਂ ਬਾਬਾ ਈਸ਼ਰ ਸਿੰਘ ਜੀ ਨੂੰ ਉਹ 13 ਸਾਲ ਸੁੱਤਿਆਂ ਵੇਖਿਆ। ਬਾਬਾ ਜੀ 13 ਸਾਲ ਕਦੇ ਸੌਂਕੇ ਨੀ ਵੇਖੇ। ਅੱਜ ਸਾਡੇ ਮਹਾਂਪੁਰਖ ਭੁੱਚੋ ਸਾਹਿਬ ਵਾਲੇ ਆਪਾਂ ਵੇਖਦੇ ਹੀ ਆ ਨਾ, ਪਤਾ ਕੱਲ ਸਾਰੀ ਰਾਤ ਪਹਿਲਾਂ ਜਾਗਦੇ ਰਹੇ ਝੋਰਨਾ, ਪਰਸੋਂ ਪਹਿਲਾਂ ਗਏ ਸੀ ਸਿੰਘੜੇ, 13 ਤਰੀਕ ਨੂੰ ਸਿੰਘੜੇ ਸੀ ਕਰਨਾਲ, ਉਥੋਂ ਆਏ ਝੋਰਨਾ ਆ ਗਏ, ਸਾਰੀ ਰਾਤ ਜਾਗਦੇ ਰਹੇ। ਕੱਲ ਨੂੰ ਸਵੇਰੇ ਸਵੇਰੇ ਪਹਿਲਾਂ ਭੁੱਚੋ ਸੀ ਕੀਰਤਨ ਕੀਤਾ, ਉਸ ਤੋਂ ਬਾਅਦ ਬਾਬਾ ਜੀ ਭਾਈ ਕੀ ਸਮਾਧ ਆ ਗਏ, ਸੰਗਰਾਂਦ ਸੀ ਭਾਈ ਕੀ ਸਮਾਧ ਤੋਂ ਰੋਸ਼ਨ ਵਾਲੇ ਆ ਗਿਆ ਰੋਸ਼ਨ ਵਾਲਾ ਮੰਡੀ, ਤੇ ਰੋਸ਼ਨ ਵਾਲੇ ਮੰਡੀ ਤੋਂ ਦੱਸਦੇ ਨੇ ਇੱਥੇ ਆਏ, ਇੱਥੋਂ ਫਿਰ ਝੋਰਨਾ ਗਏ। ਹੈਰਾਨਗੀ ਦੀ ਗੱਲ ਇਹ ਹੈ ਵੀ 48 ਘੰਟੇ ਤਾਂ ਮੈਂ ਹੀ ਵੇਖ ਲਿਆ ਵੀ ਬਾਬਾ ਜੀ ਇੱਕ ਮਿੰਟ ਨੀ ਸੁੱਤੇ, ਇੱਕ ਮਿੰਟ ਨੀ ਸੁੱਤੇ, ਕਿੱਡੀ ਵੱਡੀ ਗੱਲ। ਤੇ ਗੁਰਮੁਖੋ ਸਾਡੇ ਏਡੇ ਵੱਡੇ ਮਾਲਕ ਸਾਨੂੰ ਬਾਬਾ ਜੀ ਮਿਲੇ ਨੇ, ਸਾਡੇ ਬਾਬਾ ਕੁੰਦਨ ਸਿੰਘ ਜੀ ਦੀ ਕਮਾਈ ਝਲਕਦੀ ਹੈ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੂੰ ਉਹਨਾਂ ਦੇ ਵਿਰੋਧੀਆਂ ਨੇ, ਬਾਬਾ ਕੁੰਦਨ ਸਿੰਘ ਜੀ ਦੇ ਸਮਕਾਲੀ ਸੀ ਨਾ ਕਈ, ਉਹਨਾਂ ਨੇ ਬੜਾ ਵਿਰੋਧ ਕੀਤਾ ਬਾਬਾ ਜੀ ਦਾ, ਉਹਨਾਂ ਨੇ ਸਾਰੀ ਜ਼ਿੰਦਗੀ ਬਾਬਾ ਕੁੰਦਨ ਸਿੰਘ ਜੀ ਦੀ ਸਟੇਜਾਂ ਤੇ ਬਹਿ ਬਹਿ ਨਿੰਦਿਆ ਕੀਤੀ, ਬਾਬਾ ਜੀ ਨੂੰ ਵੱਧ ਘੱਟ ਬੋਲਦੇ ਰਹੇ। ਪਰ ਗੁਰਮੁਖੋ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਵਰਗਾ ਜੇਰਾ ਹੋ ਕਿਸੇ ਸਾਧੂ ਦਾ, ਓਏ ਆਪ ਅੰਦਰ ਬੈਠੇ ਸੱਚਖੰਡ ਚ ਸਤਿਗੁਰਾਂ ਦੀ ਸੇਵਾ ਕਰਦੇ, ਬਾਹਰ ਸਟੇਜ ਤੇ ਬਾਬਾ ਕੁੰਦਨ ਸਿੰਘ ਦੀ ਬਾਬਤ ਗੱਲਾਂ ਕਰਦੇ ਹੁੰਦੇ, ਅੰਦਰ ਬੈਠੇ ਬਾਬਾ ਜੀ ਨੇ ਸੁਣ ਸੁਣ ਕੇ ਹੱਸੀ ਜਾਣਾ, ਬਾਹਰ ਬਾਬਾ ਜੀ ਦੀ ਨਿੰਦਿਆ ਹੋਣੀ, ਤੇ ਕਿਸੇ ਸੇਵਾਦਾਰ ਨੇ ਕਿਹਾ ਬਾਬਾ ਜੀ ਮੇਰਾ ਜੀ ਕਰਦਾ ਤੁਹਾਨੂੰ ਬੋਲਦਾ, ਮੈਂ ਤਾਂ ਮੂੰਹ ਭੰਨਦਿਆਂ ਜਿਹੜਾ ਤੁਹਾਨੂੰ ਗਲਤ ਬੋਲਦਾ। ਬਾਬਾ ਜੀ ਕਹਿੰਦੇ ਤੇਥੋਂ ਇੱਕ ਦਿਨ ਸੁਣ ਕੇ ਝੱਲਿਆ ਨੀ ਗਿਆ, ਬਰਦਾਸ਼ਤ ਨੀ ਹੋਇਆ, ਸਾਨੂੰ 40 ਸਾਲ ਹੋ ਗਏ ਨਿੱਤ ਸੁਣਨ। ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ, ਅੱਜ ਮੇਰੇ ਵਰਗਾ ਹੋਵੇ ਇੱਕ ਗੱਲ ਨਹੀਂ ਸਹਾਰਦਾ ਕਿਸੇ ਦੀ। ਤੇ ਧੰਨ ਬਾਬਾ ਕੁੰਦਨ ਸਿੰਘ ਜੀ ਉਹ ਸਬਰ ਤੇ ਸੰਤੋਖ ਦੀ ਮੂਰਤ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਰਦਾਸ਼ਤ ਕੀਤੀ, ਜਾਣਦੇ ਨੇ ਸਾਰੀ ਜ਼ਿੰਦਗੀ ਝੱਲੀਆਂ ਨੇ ਉਹਨਾਂ ਨੇ, ਔਰ ਇੱਕ ਦਿਨ ਵੀ ਵਾਅਦਾ ਕੀਤਾ ਹੋਵੇ, ਇੱਕ ਦਿਨ ਵੀ ਕਿਸੇ ਤੇ ਉਲਟ ਜਵਾਬ ਦਿੱਤਾ ਹੋਵੇ। ਬਾਬਾ ਈਸ਼ਰ ਸਿੰਘ ਨੇ ਕਿਹਾ ਕੁੰਦਨ ਤੂੰ ਸਾਰੀ ਜ਼ਿੰਦਗੀ ਕਥਾ ਨਹੀਂ ਕਰਨੀ, ਤੂੰ ਇਹੋ ਜਿਹੀ ਕਮਾਈ ਕਰਨੀ ਹੈ, ਸਤਿਗੁਰਾਂ ਦੀ ਸੇਵਾ ਕਰਨੀ ਹੈ ਕਿ ਜੱਗ ਤੇ ਤੇਰੀ ਕਥਾ ਹੋਇਆ ਕਰੂਗੀ। ਆਖੋ ਸਤਨਾਮ, ਗੱਜ ਕੇ ਆਖੋ। ਉਹ ਗੁਰਮੁਖੋ ਧੰਨ ਬਾਬਾ ਆਨੰਦ ਸਿੰਘ ਜੀ ਵਰਗੀ ਬੰਦਗੀ ਰਿਕਾਰਡ ਹੈ, ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਰਗਾ ਪ੍ਰਚਾਰ, 13 ਸਾਲਾਂ ਦੇ ਵਿੱਚ 7.5 ਲੱਖ ਨੂੰ ਅੰਮ੍ਰਿਤ ਛਕਾ ਲੈਣਾ, ਗੁਰਮੁਖੋ ਖਾਲਾ ਜੀ ਦਾ ਵਾੜਾ ਨੀ ਕਹਿ ਲੈਣਾ ਸੌਖਾ ਹੈ। ਤੇ ਧੰਨ ਬਾਬਾ ਕੁੰਦਨ ਸਿੰਘ ਜੀ ਵਰਗੀ ਸਤਿਗੁਰਾਂ ਦੀ ਸੇਵਾ, ਗੁਰਮੁਖੋ ਕੋਈ 7 ਵਾਰ ਮਰ ਕੇ ਵੀ ਮਾਈ ਦਾ ਲਾਲ ਜੰਮ ਪਵੇ ਬਾਬਾ ਕੁੰਦਨ ਸਿੰਘ ਦੀ ਰੀਸ ਨਹੀਂ ਕਰ ਸਕਦਾ, ਉਹਨਾਂ ਦੀ ਰੀਸ ਉਹ ਉਹਨਾਂ ਨੇ ਰੇਖ ਦੀ ਫਕੀਰੀ ਕਮਾਈ, ਇੱਕ ਜਨਮਾਂ ਦੀ ਸਾਂਝ ਨਹੀਂ। ਇੱਥੇ ਗੁਰਮੁਖੋ ਗਿੱਟਿਆਂ ਤਿੱਕਰ ਪਾ ਕੇ ਚੋਲਾ, ਕੋਈ ਬਾਬਾ ਜੀ ਦੀ ਰੀਸ ਕਰੇ, ਬਾਬਾ ਜੀ ਦੀ ਚਾਹੇ ਕਿ ਮੈਂ ਉਹ ਬਣ ਜਾਂ। ਗੁਰਮੁਖੋ ਧੰਨ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ ਬਾਣੀ ਵਿੱਚ, ਕਹਿੰਦੇ ਨੇ ਤੇਰਾ ਚੋਲਾ ਨਾ ਗੁਰਾਂ ਨੂੰ ਪਾ, ਤੇਰਾ ਚੋਲਾ ਨਾ ਗੁਰਾਂ ਨੂੰ ਭਾਵੇ। ਕਿਹੜਾ ਚੋਲਾ? ਆ ਮਨ ਰੂਪੀ ਚੋਲਾ, ਇੱਕ ਉਹ ਮਨ ਰੂਪੀ ਚੋਲੇ ਨੇ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਿਆ ਤੇ ਉਹਨਾਂ ਨੂੰ ਮਿਲਿਆ ਕੀ, ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਤੰਕ ਤਿਨਾ ਕੇ, ਹਰੀ ਉਹਨਾਂ ਦੇ ਨਾਲ ਜਿਨ੍ਹਾਂ ਦੇ ਮਨ ਰੂਪੀ ਚੋਲੇ ਨਾਮ ਨਾਲ ਰੰਗੇ ਗਏ, ਤੇ ਇਕਨਾਂ ਦੇ ਮਨਾਂ ਨੂੰ ਮਾਇਆ ਦਾ ਰੰਗ ਚੜਿਆ, ਇਹਨਾਂ ਚੋਲਿਆਂ ਨੂੰ ਅੰਦਰ ਜਿਹੜਾ ਚੋਲਾ ਹੈ ਨਾ ਮਨ ਰੂਪੀ ਚੋਲਾ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ ਕਰਿਓ ਕਿਰਪਾ, ਤੇਰਾ ਚੋਲਾ ਨਾ ਗੁਰਾਂ ਨੂੰ ਪਾਵੇ, ਮਾਇਆ ਦਾ ਨਾ ਰੰਗ ਲੱਗੇ। ਜਦੋਂ ਬੱਚਾ ਉੱਡਣ ਜੋਗਾ ਹੋ ਜਾਂਦਾ ਇੱਕ ਦਿਨ ਫਿਰ ਕੋਇਲ ਆ ਕੇ ਸਾਹਮਣੀ ਟਾਹਣੀ ਤੇ ਬੋਲਦੀ ਜਦੋਂ ਕੋਇਲ ਬੋਲਦੀ ਹੈ ਤੇ ਕੋਇਲ ਦਾ ਬੱਚਾ ਵੇਖਦਾ ਹੈ ਉਹਦੇ ਵਰਗੀ ਮੇਰੀ ਸ਼ਕਲ ਹੈ ਉਹਦੇ ਵਰਗੀ ਮੇਰੀ ਆਵਾਜ਼ ਹੈ ਮੈਂ ਹੈ ਉਹਦਾ ਹੀ ਤੇ ਉਹ ਮੇਰੀ ਹੈ ਪਰ ਆਲਣਾ ਬਸ ਬਾਬਾ ਜੀ ਕਹਿੰਦੇ ਸਾਡੇ ਘਰ ਦਾ ਵਿਹੰਗਮ ਸਾਡੇ ਘਰ ਦਾ ਮਹਾਂਪੁਰਖ ਜੰਮਿਆ ਹੀ ਹੋਰ ਆਲਣੇ ਚ ਹੈ ਪਰ ਹੈ ਸਾਡਾ ਹੀ ਆਖੋ ਸਤਨਾ ਫਿਰ ਉਹ ਕੋਇਲ ਮਿੱਠੀ ਮਿੱਠੀ ਕੂਕ ਸੁਣਾ ਕੇ ਉਸ ਆਪਣੇ ਬੱਚੇ ਨੂੰ ਨਾਲ ਹੀ ਉਡਾ ਕੇ ਲੈ ਜਾਂਦੀ ਫਿਰ ਉਹ ਬਾਬਾ ਜੀ ਜੋਗਾ ਹੀ ਹੋ ਜਾਂਦਾ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਅੰਦਰ ਚਾਹ ਬਾਬਾ ਨਾਨਕ ਸਿੰਘ ਦੇ ਬਚਨ ਸੁਣਦੇ ਨੇ ਤੇ ਪੂਰਵਲੇ ਜਨਮਾਂ ਦੀ ਕਮਾਈ ਫੁੱਟਦੀ ਹੈ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸ ਵੈਰਾਗੀ ਸੁੱਕਾ ਵੈਰਾਗ ਨਹੀਂ ਰਸ ਵਾਲਾ ਵੈਰਾਗ ਫੁੱਟਦਾ ਕਈ ਸੁੱਕਾ ਹੀ ਵੈਰਾਗ ਕਰੀ ਜਾਂਦੇ ਇੱਕ ਹੁੰਦਾ ਰਸ ਤੇ ਰਸ ਵਾਲਾ ਵੈਰਾਗ ਅੰਦਰੋਂ ਫੁੱਟਿਆ ਘਰ ਆਏ ਨੇ ਨਾ ਦਿਨ ਚੈਨ ਨਾ ਰਾਤ ਨੂੰ ਚੈਨ ਦਿਨ ਰਾਤ ਬਸ ਬਾਬਾ ਨਾਨਕ ਸਿੰਘ ਜੀ ਦੀ ਆਵਾਜ਼ ਗੂੰਜਦੀ ਹੈ ਕੰਨਾਂ ਵਿੱਚ ਬਾਬਾ ਈਸ਼ਰ ਸਿੰਘ ਭਾਈ ਇੰਦੇ ਦੇ ਇੱਕ ਦਿਨ ਰਾਤ ਨੂੰ ਸੁੱਤੇ ਨੇ ਤੇ ਬਾਬਾ ਨਾਨਕ ਸਿੰਘ ਦੇ ਦਰਸ਼ਨ ਹੋਏ ਭਾਈ ਇੰਦੇ ਨੂੰ ਦਰਸ਼ਨ ਹੋਏ ਬਾਬਾ ਨਾਨਕ ਸਿੰਘ ਜੀ ਆਵਾਜ਼ਾਂ ਦਿੰਦੇ ਨੇ ਕਹਿੰਦੇ ਇੰਦਿਆ ਆ ਜਾ ਤੈਨੂੰ ਉਡੀਕੀ ਜਾਂਦੇ ਆ ਆਖੋ ਸਤਨਾਮ ਆ ਜਾ ਤੈਨੂੰ ਉਡੀਕੀ ਜਾਂਦੇ ਆ ਅੰਮ੍ਰਿਤ ਵੇਲਾ ਉੱਠੇ ਤੇ ਆਪਣੀ ਮਾਂ ਨੂੰ ਮਾਤਾ ਪ੍ਰਤਾਪ ਕੌਰ ਨੂੰ ਭਾਈ ਇੰਦਾ ਕਹਿੰਦਾ ਮਾਤਾ ਮੈਨੂੰ ਆਗਿਆ ਦੇ ਮੈਂ ਨਾਨਕ ਸਰ ਜਾਣਾ ਮਾਂ ਕਹਿੰਦੀ ਕਿਉਂ ਕਹਿੰਦੇ ਰਾਤ ਮਾਂ ਮੈਨੂੰ ਬਾਬਾ ਨਾਨਕ ਸਿੰਘ ਦੇ ਦਰਸ਼ਨ ਕੀ ਕਹਿੰਦੇ ਕਹਿੰਦੇ ਉੱਥੇ ਮੈਨੂੰ ਆਵਾਜ਼ਾਂ ਮਾਰਦੇ ਨੇ ਵੀ ਆ ਜਾ ਇੰਦਿਆ ਆ ਜਾ ਤੂੰ ਸਾਡਾ ਹੈ ਆ ਜਾ ਤੇਥੋਂ ਸੇਵਾ ਲੈਣੀ ਹੈ ਆ ਜਾ ਸਾਡੇ ਤੇ ਕਹਿੰਦੇ ਨੇ ਮਾਤਾ ਨੇ ਫਿਰ ਸਮਝਾ ਸਮਝੂ ਕੇ ਟਿਕਾ ਤਾ। ਅਗਲੇ ਦਿਨ ਫਿਰ ਰਾਤ ਨੂੰ ਸੁੱਤੇ ਤੇ ਸੁੱਤਿਆਂ ਨੂੰ ਫਿਰ ਬਾਬਾ ਨੰਦ ਸਿੰਘ ਦੇ ਦਰਸ਼ਨ ਹੋਏ। ਬਾਬਾ ਜੀ ਫਿਰ ਵਾਜਾਂ ਮਾਰਦੇ ਕਹਿੰਦੇ ਇੰਦਿਆ ਛੇਤੀ ਆ ਜਾ, ਤੇਰੀ ਲੋੜ ਹੈ। ਸਵੇਰ ਨੂੰ ਉੱਠੇ ਆਪਣੀ ਮਾਂ ਨੂੰ ਕਹਿੰਦੇ ਮਾਤਾ
ਮੇਰੇ ਕਰਤਾਰ ਦੇ ਸੁਪਨੇ ਵਿੱਚ ਦਰਸ਼ਨ।
ਕਿਰਪਾ ਕਰੋ ਮਾਤਾ ਜੀ ਆਗਿਆ ਦਿਓ, ਮੈਂ ਲੇਖੇ ਲੱਗ ਜਾਵਾਂ। ਹੁਣ ਜਿੰਨੇ ਭਰਾ ਸੀ ਕਹਿੰਦੇ ਨੇ ਪੰਜ ਭਰਾ, ਤੇ ਪੰਜਾਂ ਵਿੱਚੋਂ ਬਹੁਤੇ ਕੰਮ ਇਹੀ ਸੀ। ਤੇ ਜਿਹੜਾ ਘਰ ਦਾ ਵਿੱਚ ਬੱਚਾ ਬਹੁਤਾ ਕੰਮ ਹੋਵੇ ਕਦੋਂ ਛੱਡਦੀਆਂ ਨੇ ਮਾਵਾਂ ਭਾਈ? ਉਹ ਸੱਤ ਪੁੱਤ ਹੋਏ ਮਾਤਾ ਸੁਲੱਖਣੀ ਦੇ, ਜਿਹਨੇ ਮਹਾਰਾਜ ਤੋਂ ਵਰ ਮੰਗਿਆ ਸੱਸੀਏ ਦਾੜੀਏ ਚਿੱਟੀਏ ਪੱਗੇ ਨਾਮ ਸੁਲੱਖਣੀ ਪਿੰਡ ਮੇਰਾ ਚੱਬੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ ਮਹਾਰਾਜ ਕਿਰਪਾ। ਫਿਰ ਮਹਾਰਾਜ ਨੇ ਏਕਾ ਪਾਉਣਾ ਸੀ, ਪਹਿਲੀ ਵਾਰ ਨਿਰਾਸ਼ ਹੋ ਗਏ, ਮਹਾਰਾਜ ਨੇ ਕਿਹਾ ਵੀ ਤੇਰੇ ਕਰਮਾਂ ਚ ਨਹੀਂ ਲਿਖਿਆ। ਦੂਜੀ ਵਾਰੀ ਭਾਈ ਗੁਰਦਾਸ ਨੇ ਪ੍ਰੇਰਿਆ, ਮਹਾਰਾਜ ਕਹਿੰਦੇ ਨੇ ਕਹਿੰਦੇ ਵੀ ਤੂੰ ਕਾਗਜ਼ ਤੇ ਕਲਮ ਲੈ ਕੇ ਖਲੋ ਜੀ, ਤੇ ਮਹਾਰਾਜ ਨੂੰ ਕਹੀ ਜੀ ਉਦੋਂ ਨੀ ਲਿਖਿਆ ਤੇ ਹੁਣ ਲਿਖ ਦਿਓ। ਕਹਿੰਦੇ ਮਾਈ ਸੁਲੱਖਣੀ ਕਾਗਜ਼ ਤੇ ਕਲਮ ਲੈ ਕੇ ਹੋ ਗਈ ਮੂਹਰੇ, ਤੇ ਘੋੜੇ ਤੇ ਬੈਠੇ ਮਹਾਰਾਜ ਏਕਾ ਪਾਉਣ ਲੱਗੇ, ਤੇ ਘੋੜੇ ਨੇ ਲੱਤ ਚੁੱਕੀ, ਥੋੜਾ ਜਿਹਾ ਸਿਰ ਹਿੱਲ ਗਿਆ, ਤੇ ਮਹਾਰਾਜ ਦੀ ਏਕੇ ਦੀ ਥਾਂ ਸਾਤਾ ਪੈ ਗਏ। ਤੇ ਮਹਾਰਾਜ ਕਹਿੰਦੇ ਲੈ ਦੇਣਾ ਤਾਂ ਇੱਕ ਸੀ ਪਰ ਹੁਣ ਤੈਨੂੰ ਸੱਤ ਮਿਲਣਗੇ। ਆਖੋ ਵਾਹਿਗੁਰੂ, ਸੱਤ ਹੋਣਗੇ ਪਰ ਅੱਧੇ ਸਾਡੇ ਅੱਧੇ ਤੇਰੇ। ਮਾਤਾ ਕਹਿੰਦੀ ਸੱਤ ਬਚਨ, ਪਹਿਲਾਂ ਇੱਕ ਵੀ ਨਹੀਂ ਸੀ, ਫਿਰ ਜਦੋਂ ਸੱਤ ਹੋ ਗਏ ਤੇ ਹੱਥ ਜੋੜ ਕੇ ਕਹਿੰਦੀ ਮਹਾਰਾਜ ਹੁਣ ਤਾਂ ਸੱਤਾਂ ਬਗੈਰ ਹੀ ਨਹੀਂ ਸਰਦਾ, ਸੱਤਾਂ ਬਗੈਰ ਹੀ ਨਹੀਂ ਸਰਦਾ। ਐਸਾ ਵੀ ਹੋ ਜਾਂਦਾ ਕਈ ਵਾਰੀ ਕਿ ਕਿਤੇ ਤਾਂ ਏਕ ਪੀ ਨਾ ਦੇ ਦਸ ਵੀ ਹਿਰਲੇ ਤੋ ਮੋੜਾ ਕਹੋ ਕਹਾ। ਤੇ ਕਹਿੰਦੇ ਨੇ ਇਹਨਾਂ ਚੀਜ਼ਾਂ ਦੇ ਖਾਤਰ ਫਿਰ ਬੰਦਾ ਕੱਟਿਆ ਜਾਂਦਾ ਹੈ, ਜਿਸ ਕੀ ਵਸ ਆਗਿਆ ਰੱਖਿਆ ਪ੍ਰਭ ਕੀ ਆਗਿਆ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ। ਮਾਤਾ ਜੀ ਕਿਰਪਾ ਕਰੋ ਮੈਨੂੰ ਆਗਿਆ ਦੇਵੋ। ਹੁਣ ਸੁਣੋ, ਮਾਤਾ ਜੀ ਕਹਿੰਦੀ ਜਾ ਪਰ ਸ਼ਾਮ ਨੂੰ ਮੁੜ ਆਈ ਵਾਪਸ। ਮਾਤਾ ਦਾ ਜੀ ਨਹੀਂ ਕਰਦਾ ਵੀ ਜੇ ਰਲ ਗਿਆ ਫਿਰ ਘਰ ਜੋਗਾ ਨਹੀਂ ਰਹਿਣਾ। ਤੇ ਭਾਈ ਇੰਦਾ ਆਪਣੇ ਸੱਜਣਾ ਮਿੱਤਰਾਂ ਦੇ ਨਾਲ, ਭਾਈ ਸੱਜਣ ਸਿੰਘ, ਭਾਈ ਬਚਨ ਸਿੰਘ, ਭਾਈ ਇੰਦਰ ਸਿੰਘ, ਭਾਈ ਇੰਦਾ, ਭਾਈ ਗੱਜਣ ਸਿੰਘ, ਇਹ ਪੰਜੇ ਜਾਣੇ ਝੋਰਨਾ ਤੋਂ ਤੁਰੇ ਤੇ ਨਾਨਕ ਸਰ। ਤੇ ਰਸਤੇ ਵਿੱਚ ਆਉਂਦਾ ਪਿੰਡ ਲੱਖਾ, ਲੱਖਾ ਪਿੰਡ ਆਉਂਦਾ। ਤੇ ਜਦੋਂ ਲੱਖੇ ਪਿੰਡ ਆਏ ਤਿੱਖਣ ਦੁਪਹਿਰ ਹੋ ਗਈ, ਝੋਰਨਾ ਆ ਰਹੇ, ਨਾਨਕ ਸਰ ਆ ਰਹੇ ਸੀ ਝੋਰਨਾ। ਤੇ ਬਚਨ ਸਿੰਘ ਕਹਿੰਦਾ ਕਹਿੰਦੇ ਯਾਰ ਮੇਰੀ ਘਰ ਵਾਲੀ ਇਸ ਪਿੰਡ ਦੀ ਹੈ, ਭਾਵ ਕਿ ਮੇਰੇ ਸਹੁਰਾ ਪਿੰਡ ਹੈ, ਚਲੋ ਤੁਹਾਨੂੰ ਰੋਟੀ ਖਵਾ ਕੇ ਲੈ ਚਲੇ। ਬਚਨ ਸਿੰਘ ਇੱਕ ਨਾਲ ਬਾਬਾ ਜੀ ਦਾ ਮਿੱਤਰ, ਕਹਿੰਦੇ ਚੱਲ। ਕਹਿੰਦੇ ਬਚਨ ਸਿੰਘ ਦੇ ਸਹੁਰਿਆਂ ਦੇ ਘਰੇ ਆਏ ਲੱਖੇ ਪਿੰਡ, ਪ੍ਰਸ਼ਾਦਾ ਪਾਣੀ ਛਕਿਆ ਤੇ ਬਚਨ ਸਿੰਘ ਦੀ ਸੱਸ ਨੇ ਵੇਖਿਆ ਵੀ ਜਵਾਈ ਭਾਈ ਆਇਆ। ਅੱਗੇ ਜਵਾਈਆਂ ਭਾਈਆਂ ਦੀ ਸੇਵਾ ਕੀਤੀ ਜਾਂਦੀ ਸੀ ਮਿੱਠਾ ਰੱਖ ਕੇ, ਘਿਓ ਸ਼ੱਕਰ ਨਾਲ ਮਿੱਠਾ ਖਵਾਇਆ ਜਾਂਦਾ ਸੀ। ਹੁਣ ਵੀ ਮਾਈਆਂ ਬੈਠੀਆਂ ਪੁਰਾਣੀਆਂ ਤੇ ਹੁਣ ਗੁਰਮੁਖ ਜਵਾਈਆਂ ਦੀ ਸੇਵਾ ਬੋਤਲ ਰੱਖ ਕੇ ਕਰਦੇ ਆ, ਬੋਤਲ ਰੱਖਦੇ ਆ, ਜਵਾਈ ਆਇਆ ਸਾਡਾ, ਮਾਸ ਰੱਖਦੇ ਆ, ਜਵਾਈ ਆਇਆ ਸਾਡਾ। ਅੱਗੇ ਸੇਵਾ ਹੁੰਦੀ ਸੀ ਘਿਓ ਸ਼ੱਕਰ ਨਾਲ, ਇਹ ਸਭ ਤੋਂ ਉੱਤਮ ਚੀਜ਼ ਮੰਨੀ ਜਾਂਦੀ। ਕਹਿੰਦੇ ਜਿਸ ਵੇਲੇ ਰੋਟੀ ਖਾਧੀ ਤੇ ਘਿਓ ਸ਼ੱਕਰ ਛਕਾਇਆ ਤੇ ਭਾਈ ਕਿੰਦੇ ਨੇ ਵੀ ਛਕਿਆ, ਖੁਸ਼ ਹੋ ਗਏ। ਕਹਿੰਦੇ ਬਚਨ ਸਿਆ, ਮੇਰਾ ਜੀ ਕਰਦਾ ਤੇਰੀ ਸੱਸ ਨੂੰ ਕੋਈ ਇਨਾਮ ਦੇਂਦੇ। ਆਖੋ ਸਤਨਾਮ। ਭਾਈ ਕਿੰਦਾ ਕਹਿੰਦਾ ਮੇਰਾ ਜੀ ਕਰਦਾ ਤੇਰੀ ਸੱਸ ਨੂੰ ਕੋਈ ਇਨਾਮ ਦੇਂਦੇ। ਤੇ ਜੱਟਾਂ ਵਾਲੀ ਬੋਲੀ ਚ ਬਚਨ ਸਿੰਘ ਕਹਿੰਦਾ ਤੇਰੇ ਕੋਲ ਕੀ ਢਾਲੇ ਆ ਦੇਣੇ, ਕੀ ਦੇ ਦੇਗਾ, ਤੇਰੇ ਕੋਲ ਕਿਹੜਾ ਢਾਲੇ ਆ। ਕਹਿੰਦੇ ਭਾਈ ਇੰਦਰ ਸਿੰਘ ਕਹਿਣ ਲੱਗਾ, ਕਹਿੰਦੇ ਕੋਈ ਗੱਲ ਨੀ, ਅੱਜ ਤਾਂ ਮੇਰੇ ਕੋਲ ਕੁਝ ਵੀ ਨਹੀਂ, ਜੇ ਗੁਰੂ ਨਾਨਕ ਦੀ ਕਿਰਪਾ ਬਾਬਾ ਨਾਨਕ ਸਿੰਘ ਦੀ ਕਿਰਪਾ ਹੋਈ, ਜਿੱਦੇ ਮੇਰੇ ਕੋਲ ਕੁਝ ਹੋਇਆ ਤੇ ਮੈਂ ਇਹਨੂੰ ਦੇਊਂਗਾ ਜਰੂਰ। ਇਹ ਤੇਰੇ ਨਾਲ ਵਾਅਦਾ ਰਿਹਾ, ਜਿੱਦੇ ਮੇਰੇ ਕੋਲ ਕੁਝ ਹੋਇਆ ਮੈਂ ਤੇਰੀ ਸੱਸ ਦੀ ਇਸ ਰੋਟੀ ਦਾ ਅਫਜ਼ਾਨਾ ਜਰੂਰ ਮੋੜਾਂਗਾ। ਦੇਖੋ ਹੁਣ ਸਮਾਂ ਲੰਘਦਾ ਗਿਆ, ਉਹ ਨਾਨਕ ਸਰ ਆ ਗਏ ਤੇ ਬਾਬਾ ਈਸ਼ਰ ਸਿੰਘ ਜੀ ਬਣ ਗਏ, ਭਾਈ ਇੰਦਰ ਸਿੰਘ ਪੱਕੀ ਰਹਿ ਗਏ ਬਾਬਾ ਜੀ। ਬੜੀ ਵਾਰੀ ਮਾਤਾ ਪਿਤਾ ਆਏ ਵੀ ਇਹਦਾ ਵਿਆਹ ਕਰਨਾ ਇਹਨੂੰ ਲੈ ਜਾਈਏ, ਤੇ ਬਾਬਾ ਨਾਨਕ ਸਿੰਘ ਨੇ ਕਹਿਣਾ, ਬਾਬਾ ਜੀ ਨੇ ਕਹਿਣਾ, ਕਹਿੰਦੇ ਭਾਈ ਲੈ ਜਾਓ, ਜੇ ਮੰਨਦਾ ਸੀ ਕਿਹੜਾ ਬੰਨ ਕੇ ਰੱਖਿਆ, ਜੇ ਜਾਂਦਾ ਤੇ ਲੈ ਜਾਓ। ਪਰ ਭਾਈ ਇੰਦਰ ਸਿੰਘ ਕਦੇ ਵੀ ਨਾ ਤੁਰਿਆ, ਕਹਿੰਦੇ ਬਾਬਾ ਜੀ ਹੁਣ ਤੁਹਾਡਾ ਹੀ, ਐਸੀ ਲਗਨ ਲੱਗ ਗਈ ਤੇ ਕਹਿੰਦੇ ਨੇ ਸੰਸਾਰ ਨਾਲੋਂ ਟੁੱਟ ਗਈ ਤੇ ਨਿਰੰਕਾਰ ਨਾਲ ਜੁੜ ਗਈ, ਐਸੀ ਲਗਨ ਹੋਈ।
ਲੱਗੀ ਲਗਨ ਜਨਾਂ ਨੂੰ ਤੇਰੀ, ਦੁਨੀਆ ਸਭ ਭੁੱਲ ਜਾਂਦੀ ਹੈ। ਲੱਗੀ ਲਗਨ ਜਨਾਂ ਨੂੰ ਤੇਰੀ, ਦੁਨੀਆ ਸਭ ਭੁੱਲ ਜਾਂਦੀ ਹੈ।
ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੁਨੀਆ ਨਾਲੋਂ ਪ੍ਰੀਤ ਟੁੱਟ ਗਈ, ਗੁਰੂ ਨਾਨਕ ਨਾਲ ਸਾਂਝ ਪੈ ਗਈ, ਫਿਰ ਦੁਨੀਆ ਦੇ ਰਸ ਫਿੱਕੇ ਲੱਗਣ ਲੱਗ ਪੈਂਦੇ। ਜਦੋਂ ਨਾਮ ਦਾ ਰਸ ਆਉਣ ਲੱਗ ਪਵੇ ਸਤਸੰਗਿਓ, ਕਹਿੰਦੇ ਨੇ ਬੜਾ ਯਤਨ ਕੀਤਾ ਮਾਤਾ ਪਿਤਾ ਨੇ, ਨਾ ਗਏ। ਸਮਾਂ ਲੰਘਿਆ, ਬਾਬਾ ਨਾਨਕ ਸਿੰਘ ਜੀ ਜੋਤੀ ਜੋਤ ਸਮਾ ਗਏ ਤੇ ਨਾਨਕ ਸਰ ਦੀ ਬਾਗ ਡੋਰ ਸਾਰੀ ਸੇਵਾ, ਬਾਬਾ ਜੀ ਦੀ ਬਖਸ਼ਿਸ਼ ਸੀ ਜਿਹੜੀ, ਉਹ ਧੰਨ ਬਾਬਾ ਈਸ਼ਰ ਸਿੰਘ ਦੇ ਵਿੱਚ ਆ ਗਈ ਤੇ ਬਾਬਾ ਈਸ਼ਰ ਸਿੰਘ ਜੀ ਮਾਲਕ ਬਣ ਗਏ। ਤੇ ਕਹਿੰਦੇ ਨੇ ਸਮਾਂ ਲੰਘਦਾ ਗਿਆ, ਉਹ ਬਚਨ ਸਿੰਘ ਬਾਬਾ ਜੀ ਦਾ ਬਚਪਨ ਦਾ ਮਿੱਤਰ, ਉਹਦੀ ਸੱਸ ਜਿਹਨੇ ਰੋਟੀ ਖਵਾਈ ਸੀ ਤੇ ਘਿਓ ਸ਼ੱਕਰ ਛਕਾਇਆ ਸੀ, ਕੁਦਰਤ ਐਸੀ ਹੋਈ ਕਿ ਉਹਦੀਆਂ ਅੱਖਾਂ ਚੱਲੀਆਂ ਗਈਆਂ, ਅੰਨੀ ਹੋ ਗਈ। ਤੇ ਉਹਨੇ ਕਿਹਾ ਪੁੱਤ ਮੈਨੂੰ ਵੀ ਨਾਨਕ ਸਰ ਲੈ ਚੱਲ, ਸੁਣਿਆ ਆ ਤੇਰੇ ਪਿੰਡ ਦਾ ਇੰਦਰ ਕਹਿੰਦਾ ਉਹ ਹੁਣ ਗੱਦੀ ਤੇ ਬੈਠਾ ਹੈ, ਉਹ ਮਾਲਕ, ਤੇ ਗੁਰਮੁਖੋ ਕਹਿੰਦੇ ਬਚਨ ਸਿੰਘ ਆਪਣੀ ਸੱਸ ਨੂੰ ਲੈ ਕੇ ਨਾਨਕਸਰ ਆਇਆ। ਧੰਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਸਾਹਮਣੇ ਖਲੋਤੇ ਨੇ, ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਧੰਨ ਬਾਬਾ ਈਸ਼ਵਰ ਸਿੰਘ ਜੀ ਕਹਿੰਦੇ ਵਾਹ ਉਹ ਬਚਨਿਆ ਕੀ ਹਾਲ ਹੈ। ਕਹਿੰਦਾ ਮਹਾਰਾਜ ਕਿਰਪਾ ਹੈ। ਤੇ ਬਾਬਾ ਜੀ ਨੂੰ ਬਚਨ ਸਿੰਘ ਕਹਿੰਦਾ ਸਿਆਣੋ ਤਾਂ ਕੌਣ ਹੈ ਮਾਈ। ਧੰਨ ਬਾਬਾ ਈਸ਼ਵਰ ਸਿੰਘ ਜੀ ਨੇ ਮਾਤਾ ਵੱਲ ਵੇਖਿਆ ਤੇ ਕਹਿੰਦੇ ਤਾਂ ਉਹੀ ਮਾਈ ਹੈ ਜਿਹਨੇ ਘਿਓ ਸ਼ੱਕਰ ਛਕਾਇਆ। ਕਿਵੇਂ ਹੈ ਦੱਸ ਕੀ ਚਾਹੀਦਾ ਮਾਤਾ, ਕੀ ਹਾਲ ਹੈ। ਹੱਥ ਜੋੜ ਕੇ ਮਾਤਾ ਰੋਣ ਲੱਗੀ, ਕਹਿੰਦੀ ਬਾਬਾ ਜੀ ਮੇਰੀ ਤਾਂ ਨਿਗਾਹ ਹੀ ਚਲੀ ਗਈ। ਸਾਰੇ ਡਾਕਟਰਾਂ ਨੇ ਸਭ ਨੇ ਜਵਾਬ ਦਿੱਤਾ ਵੀ ਨਿਗਾਹ ਨਹੀਂ ਮੁੜਨੀ, ਕਿਰਪਾ ਕਰੋ ਕੁਛ ਨਾ ਕੁਛ ਮੈਨੂੰ ਚਾਨਣ ਬਖਸ਼। ਬਾਬਾ ਈਸ਼ਵਰ ਸਿੰਘ ਜੀ ਕਹਿੰਦੇ ਬਚਨ ਸਿਆ ਤੈਨੂੰ ਯਾਦ ਹੈ ਉਦੋਂ ਮੇਰੇ ਕੋਲ ਕੱਖ ਵੀ ਨਹੀਂ ਸੀ ਤੇ ਮੈਂ ਕਿਹਾ ਸੀ ਵੀ ਕੋਈ ਸਮਾਂ ਆਊਗਾ ਮੈਂ ਇਸ ਮਾਤਾ ਨੂੰ ਘਿਓ ਸ਼ੱਕਰ ਦਾ ਅਫਜ਼ਾਨਾ ਜ਼ਰੂਰ ਮੋੜਾਂਗਾ, ਜਿੱਦੇ ਮੇਰੇ ਕੋਲ ਕੁਝ ਹੋਇਆ ਮੈਂ ਜ਼ਰੂਰ ਇਹਨੂੰ ਦਿਆਂਗਾ। ਲੈ ਅੱਜ ਫਿਰ ਗੁਰੂ ਨਾਨਕ ਤੁੱਠਾ, ਮੇਰਾ ਦਿਲ ਕਰਦਾ ਤੇਰੀ ਸੱਸ ਨੂੰ ਨਿਗਾਹ ਦੇ ਦੇਈਏ, ਤੇਰੀ ਸੱਸ ਨੂੰ ਨਿਗਾਹ ਦੇ ਦਿੰਦੇ ਆ। ਕਹਿੰਦਾ ਜੀ ਕਰੋ ਕਿਰਪਾ, ਪਾਠਾਂ ਵਾਲਾ ਅੰਮ੍ਰਿਤ ਮੰਗਾਇਆ ਮਹਾਂਪੁਰਖਾਂ ਨੇ ਤੇ ਮਾਤਾ ਦੀਆਂ ਅੱਖਾਂ ਤੇ ਛਿੱਟੇ ਮਾਰੇ ਤੇ ਮਾਤਾ ਜੀ ਦੱਸੋ ਕੁਝ ਦਿਸਦਾ ਹੈ। ਤੇ ਮਾਤਾ ਜੀ ਕਹਿਣ ਲੱਗੀ ਹਾਂ ਪੁੱਤ ਮੈਨੂੰ ਤਾਂ ਤੇਰੇ ਦਰਸ਼ਨ ਹੋ ਰਹੇ, ਤੇਰੇ ਦਰਸ਼ਨ ਹੋ ਰਹੇ। ਧੰਨ ਬਾਬਾ ਈਸ਼ਵਰ ਸਿੰਘ ਨੇ ਨਿਗਾਹ ਬਖਸ਼ੀ, ਜੈ ਸਤਿਗੁਰ ਸਿਮਰੰਤ ਨਾਇਣ ਕੇ ਤਿਮਰ ਮਿਟੈ ਖਿੰਨ। ਉਹ ਬਾਹਰਲੀਆਂ ਅੱਖਾਂ ਤਾਂ ਕੀ, ਜੇ ਸਤਿਗੁਰੂ ਦੀ ਕਿਰਪਾ ਹੋ ਜੇ ਤੇ ਉਹ ਤਾਂ ਮਨ ਦੀਆਂ ਅੱਖਾਂ ਵੀ ਖੋਲ ਇਹਦੀ ਉਹਦੀ ਕਿਰਪਾ ਹੈ। ਤੇ ਕਹਿੰਦੇ ਨੇ ਉਸ ਵੇਲੇ ਜਦੋਂ ਮਾਤਾ ਨੇ ਬਾਬਾ ਜੀ ਦੇ ਦਰਸ਼ਨ ਕੀਤੇ, ਪੁੱਤ ਕਿਹਾ ਕਹਿੰਦੀ ਵੇ ਇੰਦਰ ਮੈਨੂੰ ਤੇਰੇ ਸਾਹਮਣੇ ਦਰਸ਼ਨ ਹੋ ਰਹੇ ਨੇ। ਤੇ ਬਾਬਾ ਜੀ ਕਹਿੰਦੇ ਮਾਤਾ ਹੋਰ ਕੀ ਚਾਹੁਣੀ ਹੈ। ਕਹਿੰਦੇ ਲੋਕ ਕਹਿੰਦੇ ਨੇ ਇਹ ਬਾਬਾ ਆਨੰਦ ਸਿੰਘ ਦਾ ਰੂਪ ਹੈ ਤੇ ਮੈਂ ਇਹਨਾਂ ਅੱਖਾਂ ਨਾਲ ਬਾਬਾ ਆਨੰਦ ਸਿੰਘ ਨੂੰ ਤੱਕਿਆ ਹੈ, ਜੇ ਤੂੰ ਉਹੀ ਰੂਪ ਹੈ ਤੇ ਆਹ ਰੂਪ ਤੇ ਉਹ ਰੂਪ ਕੀ, ਇੱਕ ਵਾਰ ਮੈਨੂੰ ਉਸੇ ਰੂਪ ਵਿੱਚ ਦਰਸ਼ਨ ਦੇ। ਤੇ ਧੰਨ ਬਾਬਾ ਈਸ਼ਵਰ ਸਿੰਘ ਜੀ ਕਹਿਣ ਲੱਗੇ ਲੈ ਮਾਤਾ ਮੀਚ ਅੱਖਾਂ। ਜਦੋਂ ਮਾਤਾ ਨੇ ਅੱਖਾਂ ਮੀਚੀਆਂ, ਬਾਬਾ ਜੀ ਕਹਿੰਦੇ ਲੈ ਮਾਤਾ ਖੋਲ ਅੱਖਾਂ। ਜਦੋਂ ਉਸ ਮਾਤਾ ਨੇ ਅੱਖਾਂ ਖੋਲੀਆਂ, ਉਹਨੂੰ ਬਾਬਾ ਈਸ਼ਵਰ ਸਿੰਘ ਜੀ ਦੀ ਥਾਂ ਤੇ ਬਾਬਾ ਆਨੰਦ ਸਿੰਘ ਦੇ ਦਰਸ਼ਨ। ਬਾਬਾ ਜੀ ਮਾਤਾ ਜੀ ਕੋਈ ਫਰਕ ਨਹੀਂ ਹੈ, ਇਹ ਉਹੀ ਚਰਨਾਂ ਤੇ ਢਹਿ ਪਈ ਮਾਤਾ। ਦੇਖੋ ਇੱਕ ਖਿੰਨ ਵਿੱਚ ਬਾਬਾ ਈਸ਼ਵਰ ਸਿੰਘ ਜੀ ਨੇ ਉਸ ਮਾਈ ਨੂੰ ਅੱਖਾਂ ਬਖਸ਼ ਦਿੱਤੀਆਂ। ਕਾਹਦਾ ਅਫਜ਼ਾਨਾ ਦਿੱਤਾ, ਇਹਨੇ ਸੇਵਾ ਕੀਤੀ ਸੀ ਘਿਓ ਤੇ ਸ਼ੱਕਰ ਨਾਲ ਮਿੱਠਾ ਛਕਾਇਆ ਸੀ ਤੇ ਮੇਰਾ ਦਿਲ ਕਰਦਾ ਸੀ ਕੁਝ ਦੇਣ ਨੂੰ, ਉਹਦੇ ਕੁਝ ਹੈ ਨਹੀਂ ਸੀ। ਅੱਜ ਗੁਰੂ ਨਾਨਕ ਦੀ ਫੁੱਲ ਕਿਰਪਾ ਹੈ, ਅੱਜ ਤੇਰੀ ਮਾਂ ਨੂੰ ਅੱਖਾਂ ਦੇ ਦਿੱਤੀ। ਆਖੋ ਸਤਨਾਮ, ਫਿਰ ਆਖੋ ਜੀ। ਉਹ ਗੁਰਮੁਖੋ ਕਲਗੀਧਰ ਪਾਤਸ਼ਾਹ, ਮੈਂ ਬਚਨ ਸੁਣਾ ਕੇ ਸਮਾਪਤੀ ਕਰਾਂਗਾ। ਕਲਗੀਧਰ ਪਾਤਸ਼ਾਹ ਆਨੰਦਪੁਰ ਦੀ ਧਰਤੀ ਤੇ ਵਿਰਾਜਦੇ ਤੇ ਗੁਰਮੁਖੋ ਖਿਮਾ ਕਰਿਓ, ਜਦੋਂ ਮਹਾਰਾਜ ਬਹਾਦਰ ਸ਼ਾਹ ਨੂੰ ਦਿੱਲੀ ਦਾ ਤਖਤ ਦਵਾਇਆ, ਔਰੰਗਜ਼ੇਬ ਦੇ ਪੁੱਤ ਬਹਾਦਰ ਸ਼ਾਹ ਨੂੰ ਗੱਦੀ ਦਵਾਈ ਤੇ ਬਹਾਦਰ ਸ਼ਾਹ ਨੂੰ ਮਹਾਰਾਜ ਕਹਿੰਦੇ ਗੱਦੀ ਤੇ ਬੈਠੇ ਨੂੰ ਕਹਿੰਦੇ ਵਾਹ ਬਖਸ਼ੀਸ਼, ਇਹ ਉਹ ਬਖਸ਼ੀਸ਼, ਵਾਹ ਬਖਸ਼ੀਸ਼ ਬਹਾਦਰ ਸ਼ਾਹ ਨੂੰ ਕਹਿੰਦੇ ਤੇ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਕੀ ਬਚਨ ਕਰ ਰਹੇ ਹੋ, ਰਮਜ ਕੀ ਮਾਰ ਰਹੇ ਹੋ, ਕਿਹੜੀ ਬਖਸ਼ਿਸ਼ ਦੀ ਗੱਲ ਕਰ ਰਹੇ ਹੋ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਹੜਾ ਤੂੰ ਅੱਜ ਬੈਠਾ ਹੈ ਨਾ ਗੱਦੀ ਦਾ ਮਾਲਕ ਬਣਿਆ, ਦਿੱਲੀ ਦੇ ਤਖਤ ਦਾ ਮਾਲਕ ਹੈ ਤੂੰ, ਕਹਿੰਦੇ ਉਹ ਬਖਸ਼ਿਸ਼। ਕਹਿੰਦਾ ਜੀ ਇਹ ਕਿਹੜੀ ਬਖਸ਼ਿਸ਼ ਹੈ। ਮਹਾਰਾਜ ਫਿਰ ਸਾਖੀ ਸੁਣਾਉਣ ਲੱਗੇ, ਕਹਿੰਦੇ ਇੱਕ ਨਗਰ ਵਿੱਚ ਦੋ ਭਰਾ ਸੀ ਤੇ ਦੋਵੇਂ ਗੁਰੂ ਘਰ ਆਉਂਦੇ ਸੀ। ਇੱਕ ਗੁਰੂ ਤੋਂ ਆ ਕੇ ਮਾਇਆ ਮੰਗ ਲੈਂਦਾ ਸੀ ਤੇ ਇੱਕ ਗੁਰੂ ਤੋਂ ਬਖਸ਼ਿਸ਼ ਮੰਗਦਾ। ਕਹਿੰਦੇ ਕਈ ਮਹੀਨੇ ਉਹਨਾਂ ਨੇ ਸੇਵਾ ਵਿੱਚ ਲਾਏ ਤੇ ਜਿਹੜਾ ਮਾਇਆ ਮੰਗਦਾ ਸੀ ਉਹ ਫਿਰ ਵੀ ਦੁਖੀ ਸੀ ਤੇ ਜਿਹੜਾ ਬਖਸ਼ਿਸ਼ ਮੰਗਦਾ ਸੀ ਉਹ ਬੜਾ ਸੁਖੀ ਸੀ। ਇੱਕ ਦਿਨ ਰਸਤੇ ਵਿੱਚ ਦੋਵੇਂ ਭਰਾ ਆ ਰਹੇ ਸੀ ਤੇ ਜਿਹੜਾ ਮਾਇਆ ਮੰਗਦਾ ਸੀ ਉਹ ਬਖਸ਼ਿਸ਼ ਵਾਲੇ ਨੂੰ ਕਹਿੰਦਾ, ਕਹਿੰਦੇ ਭਰਾਵਾ ਮੈਂ ਨਿੱਤ ਮਾਇਆ ਮੰਗਦਾ ਫਿਰ ਵੀ ਦੁਖੀ ਆ, ਤੂੰ ਨਿੱਤ ਬਖਸ਼ਿਸ਼ ਮੰਗਦਾ ਤੂੰ ਫਿਰ ਵੀ ਸੁਖੀ ਆ। ਤੇ ਬਖਸ਼ਿਸ਼ ਵਾਲਾ ਕਹਿੰਦਾ ਤੂੰ ਵੀ ਅੱਜ ਮਾਇਆ ਨਾ ਮੰਗੀ, ਤੂੰ ਵੀ ਬਖਸ਼ਿਸ਼ ਮੰਗ, ਤੂੰ ਵੀ ਬਖਸ਼ਿਸ਼ ਮੰਗ। ਕਹਿੰਦੇ ਜਦੋਂ ਉਹ ਆਏ ਤੇ ਮਹਾਰਾਜ ਦੇ ਚਰਨਾਂ ਚ ਦੋਵਾਂ ਨੇ ਸੇਵਾ ਕੀਤੀ। ਜਦੋਂ ਤਕਾਲਾਂ ਵੇਲੇ ਘਰ ਨੂੰ ਜਾਣ ਲੱਗੇ ਤੇ ਮਹਾਰਾਜ ਨੇ ਮਾਇਆ ਵਾਲੇ ਨੂੰ ਮਾਇਆ ਦੇਣ ਲੱਗੇ ਨਾ ਜਦੋਂ, ਉਹ ਕਹਿੰਦਾ ਨਾ ਸੱਚੇ ਪਾਤਸ਼ਾਹ ਮੈਂ ਵੀ ਬਖਸ਼ਿਸ਼ ਲੈਣੀ ਹੈ। ਮਹਾਰਾਜ ਕਹਿੰਦੇ ਤੂੰ ਮਾਇਆ ਲੈ ਜਾ, ਤੇਰੇ ਨਿਆਣੇ ਕੀ ਖਾਣਗੇ, ਘਰੇ ਕੀ ਲਿਜਾਏਗਾ, ਤੂੰ ਮਾਇਆ ਹੀ ਲੈ ਜਾ। ਉਹ ਕਹਿੰਦਾ ਨਾ ਸਤਿਗੁਰੂ, ਅੱਗੇ ਨਿਤ ਮਾਇਆ ਲਿਜਾਂਦਾ, ਮੇਰੀ ਪੂਰੀ ਨਹੀਂ ਪਈ, ਅੱਜ ਮੈਨੂੰ ਬਖਸ਼ਿਸ਼ ਦੇ ਦਿਓ। ਤੇ ਕਹਿੰਦੇ ਮਹਾਰਾਜ ਨੇ ਫਿਰ ਉਹਦੇ ਕੰਨ ਤੇ ਹੱਥ ਮਾਰਿਆ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਤੇ ਉਹਨੂੰ ਵੀ ਬਖਸ਼ਿਸ਼ ਦਿੱਤੀ ਜਿਹਨੇ ਸਾਰੀ ਜ਼ਿੰਦਗੀ ਸੇਵਾ ਕਰਕੇ ਮਾਇਆ ਮੰਗੀ ਤੇ ਇੱਕ ਦਿਨ ਬਖਸ਼ਿਸ਼ ਮੰਗੀ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬਹਾਦਰ ਸ਼ਾਹ, ਉਹ ਇੱਕ ਦਿਨ ਬਖਸ਼ਿਸ਼ ਲੈਣ ਵਾਲਾ ਪਤਾ ਕੌਣ ਸੀ? ਉਹ ਤੂੰ ਹੈ, ਉਹ ਤੂੰ ਹੈ ਜਿਹਨੇ ਇੱਕ ਦਿਨ ਬਖਸ਼ਿਸ਼ ਮੰਗੀ। ਤੇ ਅੱਜ ਉਸ ਬਖਸ਼ਿਸ਼ ਦਾ ਸਦਕਾ ਆ ਜਨਮ ਦੇ ਵਿੱਚ ਤੈਨੂੰ ਦਿੱਲੀ ਦੇ ਤਖ਼ਤ ਦੀ ਗੱਦੀ ਮਿਲੀ ਹੈ। ਆਖੋ ਸਤਨਾਮ। ਤੋ ਏਡਾ ਵੱਡਾ ਦਰਬਾਰ, ਏਡਾ ਵੱਡਾ ਸਮਾਗਮ ਬਾਬਾ ਜੀ ਦਾ, ਗੁਰਮੁਖੋ ਬਖਸ਼ਿਸ਼ ਮੰਗੋ, ਬਾਬਾ ਜੀ ਤੋਂ ਮਿਹਰ ਮੰਗੋ। ਮੁੰਡੀ ਜਮਾਲ ਤੇ ਸਾਰਾ ਇਲਾਕਾ, ਸ਼ਾਹਪੁੱਤਰ ਬੱਲੂ ਬਾਣੀਆਂ ਤੇ ਮੁਹਾਰ ਮੰਦਰ, ਇੱਧਰ ਪੰਜ ਫਤਿਹਗੜ੍ਹ ਪੰਜ ਤੂਰ, ਜਿੰਨਾ ਵੀ ਇਹ ਇਲਾਕਾ ਹੈ ਗੁਰਮੁਖੋ ਬੋਲੇ, ਇਹਨਾਂ ਸਾਰਿਆਂ ਪਿੰਡਾਂ ਦਾ ਨਿੱਤ ਦੁੱਧ ਜਾਂਦਾ ਹੈ ਨਾਨਕ, ਨਿੱਤ ਗੁਰੂ ਨਾਨਕ ਦੇ ਘਰੇ ਦੁੱਧ ਪਹੁੰਚਦਾ ਇਹਨਾਂ ਘਰਾਂ ਦਾ। ਉਹ ਗੁਰਮੁਖੋ ਇਹ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਤੁਸੀਂ ਕਰ ਰਹੇ ਹੋ, ਕਿਉਂਕਿ ਅਸੀਂ ਕਿਤੇ ਮਹੀਨੇ ਤੋਂ ਜਾਣਾ, ਕਦੇ ਮੱਸਿਆ ਤੋਂ ਜਾਣਾ, ਕਦੇ ਪੁੰਨਿਆ ਤੋਂ ਜਾਣਾ, ਪਰ ਸਾਡੇ ਘਰੋਂ ਜਿਹੜੀ ਸੇਵਾ ਦੁੱਧ ਦੀ ਪ੍ਰਸ਼ਾਦੇ ਦੀ ਨਿੱਤ ਪਹੁੰਚਦੀ ਹੈ, ਸੱਚ ਜਾਣਿਓ ਉਹ ਅਸੀਂ ਭਾਵੇਂ ਨਿੱਤ ਨਹੀਂ ਜਾਂਦੇ, ਪਰ ਸਾਡੀ ਘਰ ਦੀ ਸੇਵਾ ਨਿੱਤ ਪਹੁੰਚਦੀ ਹੈ, ਸਮਝ ਲਓ ਸਾਰਾ ਪਰਿਵਾਰ ਹੀ ਨਿੱਤ ਹਾਜ਼ਰੀ ਦੇ ਰਿਹਾ। ਏਡਾ ਵੱਡਾ ਫਲ ਤੁਹਾਨੂੰ ਘਰੇ ਬੈਠਿਆ ਮਿਲਦਾ ਹੈ, ਤੋ ਵੱਧ ਤੋਂ ਵੱਧ ਸੇਵਾ ਕਰਿਆ ਕਰੋ। ਤੋ ਸਾਰੀ ਸੰਗਤ ਨੂੰ ਉੱਥੇ ਨਾਲ ਹੀ ਬਾਬਾ ਹਰੀ ਸਿੰਘ ਜੀ ਨੂੰ, ਮੇਰੇ ਬਚਪਨ ਦੇ ਅਜ਼ੀਜ਼ ਮੇਰੇ ਮਿੱਤਰ ਹਨ, ਇਕੱਠੇ ਰਹੇ ਹਾਂ, ਇਹਨਾਂ ਨੂੰ ਪਤਾ ਹੈ ਕਿ ਧੰਨ ਬਾਬਾ ਕੁੰਦਨ ਸਿੰਘ ਜੀ, ਜਿਵੇਂ ਉਹਨੇ ਬੁੱਲੇ ਸ਼ਾਹ ਨੇ ਨੱਚ ਨੱਚ ਕੇ ਯਾਰ ਮਨਾਇਆ, ਕੰਜਰੀ ਬਣ ਕੇ ਘੁੰਡ ਕੱਢ ਲਿਆ ਤੇ ਝਾਂਜਰਾਂ ਪਾ ਕੇ ਤੇ ਨੱਚਦਾ ਨੱਚਦਾ ਰਾਸੀਆਂ ਨਾਲ ਆ ਗਿਆ ਸੀ ਨਾਇਕ ਖਾਨ ਆਪਣੇ ਗੁਰੂ ਦੀ ਦਰਬਾਰ ਵਿੱਚ। ਤੇ ਕਹਿੰਦੇ ਜਦੋਂ ਬੋਲੀਆਂ ਪਾਈਆਂ ਤੇ ਉਹਦੇ ਗੁਰੂ ਨੇ ਕਿਹਾ, ਬੁੱਲੇ ਸ਼ਾਹ ਦੇ ਗੁਰੂ ਨੇ ਕਹਿੰਦੇ ਬੁੱਲਾ ਆਇਆ, ਤੇ ਜਿਹੜਾ ਕੰਜਰੀ ਦਾ ਭੇਖ ਬਣਾ ਕੇ ਬੁੱਲਾ ਆਇਆ ਉਹਨੇ ਕਿਹਾ, ਬੁੱਲਾ ਨਹੀਂ ਆਇਆ ਜੀ, ਭੁੱਲਾ ਆਇਆ, ਭੁੱਲ ਗਿਆ। ਤੇ ਉਹਦੇ ਗੁਰੂ ਨੇ ਕਿਹਾ ਸੀ, ਜੇ ਤਾਂ ਬੁੱਲਾ ਤੇ ਦਰਵਾਜੇ ਬੰਦ ਨੇ, ਤੇ ਜੇ ਭੁੱਲਾ ਤੇ ਦਰਵਾਜੇ ਖੁੱਲੇ ਨੇ। ਤੋ ਬਾਬਾ ਹਰੀ ਸਿੰਘ ਜੀ ਨੂੰ ਪਤਾ ਹੈ ਕਿ ਧੰਨ ਬਾਬਾ ਕੁੰਦਨ ਸਿੰਘ ਜੀ ਪ੍ਰੀਤਮ ਪਿਆਰੇ ਮਹਾਂਪੁਰਖਾਂ ਕੋਲੇ ਰਹੇ ਆ ਜਿੰਨਾ ਚਿਰ, ਤੇ ਬਾਬਾ ਜੀ ਨੂੰ ਨਿੱਤ ਨੱਚ ਕੇ ਵਿਖਾਉਣਾ, ਬਾਬਾ ਜੀ ਨੇ ਬੜਾ ਹੀ ਨਚਾਉਣਾ। ਇੱਕ ਵਾਰੀ ਮੈਨੂੰ ਯਾਦ ਹੈ ਅੰਮ੍ਰਿਤਸਰ ਗਏ ਤੇ ਉੱਥੇ ਸਕੂਲ ਦਾ ਫੰਕਸ਼ਨ ਸੀ ਬਹੁਤ ਵੱਡਾ, ਤੇ ਉਹ ਗਿੱਧੇ ਗੁੱਧੇ ਪਾਏ ਕੁੜੀਆਂ ਨੇ, ਮੁੰਡਿਆਂ ਨੇ ਭੰਗੜੇ ਪਾਏ, ਤੇ ਬਾਬਾ ਜੀ ਬੈਠੇ ਬੈਠੇ ਮੇਰੇ ਵੱਲ ਝਾਕ ਕੇ ਕਹਿੰਦੇ, ਕਹਿੰਦੇ ਜਵਾਨ ਤੂੰ ਚੱਲ ਹੁਣ, ਮੈਨੂੰ ਸੰਗ ਆਵੇ। ਮੈਂ ਕਿਹਾ ਮੇਰਾ ਚੋਲਾ ਤਾਂ ਆਇਆ ਉੱਡੂਗਾ ਤੇ ਸ਼ਰਮ ਆਊਗੀ। ਬਾਬਾ ਜੀ ਕਹਿੰਦੇ ਨਹੀਂ ਨਹੀਂ ਚੜ ਉੱਤੇ, ਤੇ ਮੈਨੂੰ ਬਾਬਾ ਜੀ ਨੇ ਸਟੇਜ ਤੇ ਚੜਾਤਾ, ਨਾਲ ਮੇਰੇ ਮਲਕੀਤ ਜਿਹੜਾ ਦੁਬਈ ਚੱਲਿਆ ਗਿਆ, ਅਸੀਂ ਦੋਵੇਂ ਤੇ ਇੰਨੀਆਂ ਬੋਲੀਆਂ ਤੇ ਬੋਲੀਆਂ ਸੱਟੀਆਂ ਫਿਰ ਆ ਮਾਈਆਂ ਗਾਉਂਦੀਆਂ, ਮੈਨੂੰ ਤਾਂ ਲੱਗਦਾ ਇੰਨੀਆਂ ਮਾਈਆਂ ਨੂੰ ਨਹੀਂ ਆਉਂਦੀਆਂ ਸੀ ਜਿੰਨੀਆਂ ਮੈਨੂੰ ਯਾਦ ਸੀ। 100 ਬੋਲੀ ਤਾਂ ਮੈਂ ਨੋਨ ਸਟੋਪ ਹੀ ਗਾ ਜਾਂਦਾ ਨੋਨ ਸਟੋਪ। ਤੇ ਬਾਬਾ ਕੁੰਦਨ ਸਿੰਘ ਜੀ ਇੰਨੇ ਖੁਸ਼ ਹੋਏ, ਇੰਨੇ ਖੁਸ਼ ਹੋਏ ਤੇ ਨੱਚ ਨੱਚ ਕੇ ਸਾਡੇ ਮੁੜਕਾ ਆ ਗਿਆ, ਖੱਲੀਆਂ ਪੈ ਗਈਆਂ। ਜਦੋਂ ਅਸੀਂ ਨੱਚੇ ਤੇ ਮੈਡਮਾਂ ਵੀ ਝਾਕਣ ਤੇ ਮਾਸਟਰ ਵੀ ਝਾਕਣ ਤੇ ਨਿਆਣੇ ਵੀ ਝਾਕਣ, ਵੀ ਸਾਧ ਵੀ ਨੱਚ ਲੈਂਦੇ। ਤੇ ਅਸੀਂ ਨੱਚ ਨੱਚ ਕੇ ਜਦੋਂ ਥੱਲੇ ਉਤਰੇ ਤੇ ਬਾਬਾ ਕੁੰਦਨ ਸਿੰਘ ਜੀ ਇੰਨੇ ਖੁਸ਼ ਹੋਏ, ਮੈਨੂੰ ਅੱਜ ਵੀ ਉਹ ਦਿਨ ਨਹੀਂ ਭੁੱਲਦਾ। ਬਾਬਾ ਕੁੰਦਨ ਸਿੰਘ ਇੰਨੇ ਖੁਸ਼ ਹੋਏ ਕਿ ਇੰਨਾ ਹੱਸੇ, ਉਹਨਾਂ ਦੀਆਂ ਅੱਖਾਂ ਚੋਂ ਪਾਣੀ, ਇੰਨਾ ਅੱਖਾਂ ਪੂੰਜੀ ਜਾਣ ਤੇ ਉਸੇ ਪਰਨੇ ਨਾਲ ਮੇਰੀ ਪਿੱਠ ਤੇ ਵਾਰ ਵਾਰ ਥਾਪੜੇ ਦੇਣ ਤੇ ਮੈਨੂੰ ਕਹਿੰਦੇ ਪਹਿਲਾ ਨੰਬਰ ਹੈ, ਪਹਿਲਾ ਪਹਿਲਾ ਨੰਬਰ। ਬੜਾ ਹੀ ਖੁਸ਼ ਹੋਏ। ਅੱਜ ਮੈਂ ਕਹਿੰਦਾ ਇਹ ਉਸ ਬਾਪੂ ਦੀਆਂ ਰਹਿਮਤਾਂ ਹੀ ਵਰਸ ਰਹੀਆਂ। ਬਾਬਾ ਹਰੀ ਸਿੰਘ ਜੀ ਨੇ ਵੇਖਿਆ, ਦੋ ਦੋ ਤਿੰਨ ਤਿੰਨ ਘੰਟੇ ਸੰਗਤ ਨੇ ਖੜੇ ਰਹਿਣਾ, ਸ਼ਾਮ ਨੂੰ 4 ਵਜੇ ਸੰਗਤ ਬੇਬੇ ਆਉਂਦੀ ਸੀ ਲੁਧਿਆਣੇ, ਤਿੰਨ ਤਿੰਨ ਘੰਟੇ ਉਹਨੂੰ ਖਲਾਈ ਰੱਖਣਾ ਬਾਬਾ ਜੀ ਨੇ ਤੇ ਸਾਨੂੰ ਨਚਾਈ ਜਾਣਾ। ਦੀਵਾਨ ਤੇ ਮੈਂ ਜਾਣਾ, ਬਾਬਾ ਜੀ ਨੇ ਕਹਿਣਾ ਬੱਕਰੀ ਵਾਂਗੂ ਆਵਾਜ਼ ਕੱਟ, ਭੇਡ ਵਾਂਗੂ ਕਰ, ਸ਼ੇਰ ਵਾਂਗੂ ਬੋਲ, ਕੁੱਤੇ ਵਾਂਗੂ ਭੌਂਕ, ਸੱਪ ਵਾਂਗੂ ਫਰਾਟੇ ਮਾਰ, ਮੈਂ ਜਮੇ ਉਵੇਂ ਉਵੇਂ ਕਰਨਾ। ਤੇ ਬਾਬਾ ਜੀ ਨੇ ਪਸ਼ੂਆਂ ਦੀਆਂ ਆਵਾਜ਼ਾਂ ਕਢਾਉਣੀਆਂ ਬੈਠੇ ਤੇ ਮੈਂ ਕਹਿਣਾ ਵੀ ਇਹ ਕੀ ਕਰਦੇ ਨੇ ਤੇ ਬਾਬਾ ਭਜਨ ਸਿੰਘ ਜੀ ਵੱਡੇ ਪਤਾ ਕੀ ਕਹਿੰਦੇ ਮੈਨੂੰ ਮੈਨੂੰ ਬਾਬਾ ਭਜਨ ਸਿੰਘ ਜੀ ਕਹਿੰਦੇ ਕਹਿੰਦੇ ਜੋਨੀ ਓਏ ਪਤਾ ਨੀ ਕਿਹੜੀਆਂ ਕਿਹੜੀਆਂ ਜੂਨਾਂ ਕੱਟ ਰਹੇ ਨੇ ਤੇਰੇ ਜੇ ਤੇਥੋਂ ਕੁੱਤੇ ਬਿੱਲੇ ਸੱਪਾਂ ਦੀਆਂ ਸ਼ੇਰਾਂ ਦੀਆਂ ਬਿੱਲੀਆਂ ਦੀਆਂ ਭੇਡਾਂ ਬੱਕਰੀਆਂ ਦੀਆਂ ਆਵਾਜ਼ਾਂ ਕਢਾਉਂਦੇ ਨੇ ਪਤਾ ਨੀ ਤੇਰੀਆਂ ਕਿਹੜੀਆਂ ਕਿਹੜੀਆਂ ਜੂਨਾਂ ਕੱਟ ਰਹੇ ਨੇ ਮਾਂ ਤੋ ਬਾਬਾ ਜੀ ਦੀਆਂ ਰਹਿਮਤਾਂ ਗੁਰਮੁਖੋ ਕਿਸੇ ਤਰ੍ਹਾਂ ਬਰਸਦੀਆਂ ਰਹਿਣ ਬਹੁਤ ਬਹੁਤ ਧੰਨਵਾਦ ਮੈਂ ਭਾਈ ਹਰੀ ਸਿੰਘ ਬਾਬਾ ਹਰੀ ਸਿੰਘ ਨੂੰ ਲੱਖਾਂ ਲੱਖਾਂ ਵਧਾਈਆਂ ਦਿੰਦਾ ਤੇ ਕਰੋੜਾਂ ਵਾਰ ਜੱਫੀ ਦਿੰਦਾ ਜੱਫੀ ਪਾ ਕੇ ਮੈਂ ਇਹਨਾਂ ਨੂੰ ਵਧਾਈਆਂ ਦਿੰਦਾ ਕਿ ਬਾਬਾ ਜੀ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਇਸ ਇਲਾਕੇ ਤੇ ਕਿਰਪਾ ਕੀਤੀ ਹੈ ਵੱਧ ਤੋਂ ਵੱਧ ਜੁੜੋ ਅੰਮ੍ਰਿਤ ਛਕੋ ਗੁਰੂ ਦੇ ਲੜ ਲੱਗੋ ਭਾਈ ਬਾਣੀ ਪੜਿਆ ਕਰੋ ਸਵੇਰੇ ਸ਼ਾਮ ਦੋ ਵੇਲੇ ਨੇਮ ਦੇ ਮਹਾਰਾਜ ਨੇ ਬਖਸ਼ੇ ਆ ਜੁੜ ਜਾ ਕਰੋ ਮਹਾਰਾਜ ਦੇ ਨਾਲ ਆ ਗੁਰੂ ਘਰ ਬੜੇ ਸੋਹਣੇ ਬਣ ਗਏ ਨੇ ਇਹ ਲਾਹਾ ਲੈਣ ਵਾਸਤੇ ਮਿਲੇ ਨੇ ਮਹਾਰਾਜ ਭਲਾ ਕਰਨ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਧੰਨ ਧੰਨ ਬਾਬਾ ਭਜਨ ਸਿੰਘ ਜੀ ਵੱਡੇ ਜਿਨ੍ਹਾਂ ਦੀ ਆਜ ਇਹ ਸਮਾਗਮ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਦਾ 100 ਸਾਲਾ ਅੱਜ ਮਨਾ ਰਹੇ ਹਾਂ ਤੋ ਲੱਖ ਲੱਖ ਵਧਾਈ ਹੋਵੇ ਹੋਈਆਂ ਭੁੱਲਾਂ ਦੀ ਖਿਮਾ ਕਰਿਓ ਜੀ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ